दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सचे पातशाह। सतगुरु तेग बहादुर सचे पातशाह जी दा पावन पवित्र इतिहास साहब जी श्रवण कर रहे सी। इतिहास इथों तक पहुंचा है कि सतगुरु तेग बहादुर सचे पातशाह जी सहसराव पिंड दे विच पहुंचे हुए ने। संगता ने सतगुरां दा दर्शन कीता, कृपा दे निदान सतगुरु तेग बहादुर जी ने सारे नूं बड़ियां खुशियां प्रदान कीतियां। कल इथों तक कथा पहुंची सी, अज इथों अगे मैं प्रारंभ करदा। उत्सव ठान अनक परकारी धूप तुखाए आरती उतारी। संगता ने बहुत ही ज्यादा खुशी मनाई है, अनेका प्रकार दे नाल उत्सव नूं कीता है, धूप तुखाई है। इस तो इलावा सतगुरु तेग बहादुर जी दी आरती उतारी। फूलन माला रचै बिसाले बहुत सुगंधत गुर घर डाले। फुलां दियां बहुतियां सारियां जिहड़ियां माला ने उन्हां नूं गुंदिया गया है, जिन्हां दे विचों बहुत ज्यादा सुगंधी आ रही है। ऐसियां फुलां दियां माला सतगुरां दे गले दे विच पाईयां गईयां। मेवे मदर मदर फल लियाए भोजन हेत अन्न समुदाए। इस तो इलावा मिठे फल ते मेवे लियांदे गए ने। इस तो इलावा बहुता सारा भोजन करन दे वास्ते बहुते सारे अन्न नू इकट्ठा कीता। मात नानकी नुखा समेत आए बास किया तिसी नकेत। कवि संतोख सिंह जी लिखते ने कि माता नानकी जी ने अपनी नू गुजरी जी दे समेत उस दे घर दे विच ही डेरा लाया है, भाव के फग्गो जी दे डेरा। अपर वहर सब होयो नर नारिन मिल सतगुर जोयो। बाकी सारयां दा जिहड़ा डेरा है ਉਹ ਘਰ ਤੋਂ ਬਾਹਰ ਵਾਰ ਕਰਾਇਆ ਗਿਆ ਹੈ। ਬਹੁਤ ਸਾਰੇ ਇਸਤਰੀਆਂ ਪੁਰਸ਼ਾਂ ਨੇ ਮਿਲ ਕੇ ਸਤਿਗੁਰੂ ਤੇਗ ਬਹਾਦਰ ਜੀ ਦਾ ਦਰਸ਼ਨ ਕੀਤਾ। ਹੇਤ ਦੇਗ ਕੇ ਸ੍ਰੇਸ਼ਟ ਅੰਨ ਗਾਣਿਆਂ ਚਹਿ ਗੁਰੂ ਪਰ ਸਨ। ਲੰਗਰ ਕਰਨ ਦੇ ਵਾਸਤੇ ਸਾਰਿਆਂ ਤੋਂ ਵਧੀਆ ਜਿਹੜਾ ਸ੍ਰੇਸ਼ਟ ਅੰਨ ਹੈ ਉਹ ਬਹੁਤੇ ਸਾਰੇ ਲੋਕ ਲਿਆ ਕੇ ਅਰਪਣ ਕਰ ਰਹੇ ਨੇ। ਉਹ ਚਾਹੁੰਦੇ ਨੇ ਕਿ ਸਤਿਗੁਰੂ ਜੀ ਸਾਡੇ ਉੱਤੇ ਪ੍ਰਸੰਨ ਹੋਣ। ਦੁਗਧ ਕ੍ਰਿਤ ਬਹੁ ਬਿਧ ਮਠਿਆਈ ਸੂਖਮ ਚਾਵਰ ਫਲ ਸਮੁਦਾਈ। ਕਿਸੇ ਨੇ ਦੁੱਧ ਅਰਪਣ ਕੀਤਾ ਹੈ, ਕੋਈ ਘਿਉ ਨੂੰ ਲੈ ਕੇ ਆਇਆ ਹੈ ਤੇ ਕੋਈ ਕਿਸੇ ਪ੍ਰਕਾਰ ਦੀ ਮਠਿਆਈ ਨੂੰ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਕਈਆਂ ਸਿੱਖਾਂ ਨੇ ਬਹੁਤ ਵਧੀਆ ਕਿਸਮ ਦੇ ਜਿਹੜੇ ਲੰਮੇ ਚੌਲ ਨੇ ਉਹ ਵੀ ਅਰਪਣ ਕੀਤੇ।
ਅਨਕ ਬਿਧਨ ਕਰਵਾਏ ਆਹਾਰੇ ਸਤਿਗੁਰ ਕੋ ਅਚਵਾਵਨ ਧਾਰੇ।
ਫਿਰ ਬਹੁਤ ਸਾਰੇ ਪ੍ਰਕਾਰ ਦੇ ਨਾਲ ਬਹੁਤੇ ਸਾਰੇ ਪਕਵਾਨ ਤਿਆਰ ਕੀਤੇ ਗਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਭੋਜਨ ਛਕਾਇਆ।
ਬ੍ਰਿੰਦ ਸਿੱਖ ਬੈਠਤ ਹੈ ਪਾਸ, ਗੁਰ ਕੋ ਬਾਕ ਸੁਣੈ ਸੁਖ ਰਸ।
ਬਹੁਤੇ ਸਾਰੇ ਜਿਹੜੇ ਸਿੱਖ ਸੇਵਕ ਨੇ ਉਹ ਸਤਿਗੁਰਾਂ ਦੇ ਲਾਗੇ ਬੈਠੇ ਨੇ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਬਚਨਾਂ ਨੂੰ ਸੁਣਿਆ, ਜਿਹੜੇ ਬਚਨ ਹਰ ਇੱਕ ਦੇ ਵਾਸਤੇ ਸੁਖਾਂ ਦਾ ਮੂਲ ਨੇ।
ਕੇਤਕ ਦਿਨ ਤਹ ਕੀਨ ਸਡੇਰਾ, ਪੂਰਿਓ ਪ੍ਰਣ ਬਹੁ ਸਿੱਖਣ ਕੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਉਸ ਪਿੰਡ ਦੇ ਵਿੱਚ ਸਤਿਗੁਰਾਂ ਨੇ ਬਹੁਤਾ ਦਿਨ ਡੇਰਾ ਰੱਖਿਆ। ਇੱਕ ਪਾਸੇ ਤੇ ਭਾਈ ਫੱਗੋ ਜੀ ਦੇ ਪ੍ਰਣ ਨੂੰ ਪੂਰਾ ਕੀਤਾ, ਇਸ ਤੋਂ ਇਲਾਵਾ ਹੋਰ ਵੀ ਉੱਥੋਂ ਦੇ ਰਹਿਣ ਵਾਲਿਆਂ ਸਿੱਖਾਂ ਨੇ ਜਿਹੜੇ ਜਿਹੜੇ ਪ੍ਰਣ ਧਾਰਨ ਕੀਤੇ ਸੀ ਉਹਨਾਂ ਨੂੰ ਪੂਰਿਆਂ ਕੀਤਾ।
ਜੋ ਜੋ ਗੁਰ ਹਿਤ ਜਿਸ ਜਿਸ ਰਾਖਾ, ਸੋ ਸੋ ਅਰਪਤ ਪੂਰ ਪਿਲਾਖਾ।
ਜੋ ਜੋ ਵੀ ਗੁਰੂ ਦੇ ਵਾਸਤੇ ਜਿਹੜੇ ਜਿਹੜੇ ਵੀ ਸਿੱਖ ਨੇ ਰੱਖਿਆ ਹੋਇਆ ਸੀ ਉਹ ਸਾਰਾ ਕੁਝ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਗਿਆ ਤੇ ਆਪਣੀ ਆਸ਼ਾ ਨੂੰ ਪੂਰਾ ਕੀਤਾ।
ਸਭ ਸਿੱਖੇ ਅਣਪਰ ਖੁਸ਼ੀ ਪਏ ਹੈ, ਹਿਰਦੈ ਮਨੋਰਥ ਪੂਰ ਦਏ ਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਸਾਰਿਆਂ ਸਿੱਖਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਉਹਨਾਂ ਦੇ ਮਨ ਦੀਆਂ ਜਿਹੜੀਆਂ ਕਾਮਨਾਵਾਂ ਸੀ ਉਹ ਸਤਿਗੁਰਾਂ ਨੇ ਆਪਣੀ ਕਿਰਪਾ ਦੇ ਨਾਲ ਪੂਰੀਆਂ ਕਰ ਦਿੱਤੀਆਂ।
ਪੁਣ ਚਹ ਗਮਨਿਓ ਗੁਰੂ ਅਗਾਰੀ, ਕਵ ਸੰਤੋਖ ਸਿੰਘ ਹੋਇ ਬਲੇਹਾਰੀ।
ਕਵੀ ਜੀ ਲਿਖਦੇ ਨੇ ਕਿ ਫਿਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਥੋਂ ਅੱਗੇ ਜਾਣਾ ਚਾਹੁੰਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਸਤਿਗੁਰਾਂ ਦੇ ਸਰੂਪ ਤੋਂ ਬਲਿਹਾਰ ਜਾਂਦਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਬੇਹਸ ਕਯੋ ਸਤ ਗੁਰੂ ਤਬੈ, ਫੱਗੋ ਨਿਕਟ ਬੁਲਾਏ, ਸਿੱਖਣ ਗ੍ਰਹਿ ਤੇ ਕਾਰ ਗੁਰ ਲੇਕਿਨ ਸਿੱਖ ਥਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖੁਸ਼ੀ ਦੀ ਹਾਲਤ ਦੇ ਵਿੱਚ ਆ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਭਾਈ ਫੱਗੋ ਨੂੰ ਆਪਣੇ ਕੋਲ ਬੁਲਾਇਆ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਿੱਖਾਂ ਸੇਵਕਾਂ ਦੇ ਘਰਾਂ ਦੇ ਵਿੱਚੋਂ ਬਹੁਤੀ ਸਾਰੀ ਸਾਡੇ ਹਿੱਤ ਦੇ ਵਾਸਤੇ ਤੂੰ ਅਗਰਾਹੀ ਇਕੱਠੀ ਕਰਕੇ ਆਪਣੇ ਕੋਲ ਰੱਖੀ।
ਸੋ ਅਬ ਅਰਪਣ ਕੀ ਜਾਨ, ਹਮ ਚਾਹਤ ਆਗੇ ਪ੍ਰਸਥਾਨ।
ਸਤਿਗੁਰੂ ਜੀ ਕਹਿੰਦੇ ਨੇ ਭਾਈ ਫੱਗੋ, ਉਹ ਜਿਹੜੀ ਤੂੰ ਸਿੱਖਾਂ ਤੋਂ ਗ੍ਰਾਹੀ ਇਕੱਠੀ ਕਰਕੇ ਰੱਖੀ ਹੈ ਉਹ ਵੀ ਤੂੰ ਸਾਡੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕਰ ਦੇ, ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਇਸ ਤੋਂ ਬਾਅਦ ਅਸੀਂ ਅੱਗੇ ਵੀ ਪ੍ਰਸਥਾਨ ਕਰਨਾ ਹੈ, ਅਗਾਂਹ ਜਾਣਾ।
ਹਾਥ ਜੋਰ ਤਿੰਨ ਸਕਲ ਸੁਣਾਈ, ਕਹਿਓ ਜੋ ਮੈਂ ਆਗੇ ਇੱਕ ਥਾਈ।
ਹੱਥ ਜੋੜ ਕੇ ਭਾਈ ਫੱਗੋ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜਿਹੜੀ ਮੈਂ ਅਗਰਾਹੀ ਬਹੁਤੀ ਸਾਰੀ ਪਹਿਲਾਂ ਇਕੱਠੀ ਕੀਤੀ ਸੀ।
ਸੋ ਗਿਨ ਗਿਨ ਪੈਸੇ ਲੱਗ ਸਾਰੇ, ਹੁੰਡੀ ਕੋ ਕਰਾਏ ਬਹੁ ਬਾਰੇ।
ਕਹਿੰਦਾ ਕਿ ਸਾਰਿਆਂ ਪੈਸਿਆਂ ਨੂੰ ਗਿਣ ਗਿਣ ਕੇ ਉਹਨਾਂ ਸਾਰਿਆਂ ਪੈਸਿਆਂ ਦੀ ਮੈਂ ਬਹੁਤੀ ਵਾਰੀ ਹੁੰਡੀ ਕਰਾ ਕੇ ਤੁਹਾਡੇ ਕੋਲ ਭੇਜ ਚੁੱਕਾ।
ਰਹੇ ਉਹ ਹਜ਼ੂਰ ਪੁਚਾਵਤ ਸੋਈ, ਛਾਨੀ ਨਹੀਂ ਆਪ ਤੇ ਕੋਈ।
ਫੱਗੋ ਭਾਈ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜਿਹੜੀ ਵੀ ਪਹਿਲਾਂ ਗ੍ਰਾਹੀ ਇਕੱਠੀ ਕੀਤੀ ਸੀ ਉਹ ਮੈਂ ਬਾਰ ਬਾਰ ਵੱਖੋ ਵੱਖਰੇ ਸਮੇਂ ਦੇ ਵਿੱਚ ਤੁਹਾਡੇ ਕੋਲ ਪਹੁੰਚਾ ਦਿੱਤੀ ਹੈ। ਸੱਚੇ ਪਾਤਸ਼ਾਹ ਇਹ ਅੰਤਰਜਾਮੀ ਜੀ, ਇਹ ਤੁਹਾਡੇ ਤੋਂ ਗੱਲ ਕੋਈ ਗੁੱਝੀ ਛਿਪੀ ਨਹੀਂ।
ਅਬ ਬਾਕੀ ਜੇ ਤੱਕ ਤਨ ਕੀ ਨਾ, ਸੋ ਸਭ ਚਾਹੋ ਆਪ ਕੋ ਦੀਨਾ।
ਤੇ ਕਹਿੰਦਾ ਹੈ ਕਿ ਉਸ ਤੋਂ ਬਾਅਦ ਜਿਹੜੀ ਦੁਬਾਰਾ ਉਗਰਾਹੀ ਕੀਤੀ ਗਈ ਹੈ ਉਹ ਜਿੰਨਾ ਕੁ ਮੇਰੇ ਕੋਲ ਧਨ ਸੰਗਤ ਦਾ ਇਕੱਠਾ ਹੋਇਆ ਹੈ ਉਹ ਮੈਂ ਹੁਣੇ ਹੀ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰ ਦਿੰਦਾ।
ਹਿਮ ਕਹਿ ਦਇਓ ਦਰਬ ਕੋ ਆਨ, ਜੋ ਸਿੱਖਣ ਤੇ ਲੀਨ ਮਹਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਗੱਲ ਕਰਕੇ ਉਹ ਸਾਰੀ ਦੀ ਸਾਰੀ ਮਾਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਈ ਫੱਗੋ ਨੇ ਅਰਪਣ ਕਰ ਦਿੱਤੀ ਹੈ, ਜਿਹੜੀ ਮਾਇਆ ਸਿੱਖਾਂ ਸੇਵਕਾਂ ਤੋਂ ਇਕੱਠੀ ਉਸ ਨੇ ਕੀਤੀ ਸੀ। ਪਿਖ ਸਤ ਗੁਰ ਨੇ ਤੇਹ ਸੋ ਕਹਿਓ, ਅਪਰ ਲਿਆਓ ਜੋ ਬਾਕੀ ਰਹਿਓ। ਭਾਈ ਫੱਗੋ ਨੇ ਸਾਰੀ ਮਾਇਆ ਅਰਪਣ ਕਰ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਫੱਗੋ, ਜਿਹੜੀ ਬਾਕੀ ਦੀ ਮਾਇਆ ਰਹਿੰਦੀ ਹੈ ਉਹ ਵੀ ਲਿਆ ਕੇ ਅਰਪਣ ਕਰ। ਹਮਰੇ ਹਿਤ ਜੋ ਕਿਛ ਕਿਸ ਦੀਨਾ, ਸੋ ਅਬ ਦੇਹੋ ਜੋ ਤਵ ਕਰ ਲੀਨਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਡੇ ਵਾਸਤੇ ਜੋ ਵੀ ਕਿਸੇ ਨੇ ਤੈਨੂੰ ਦਿੱਤਾ ਹੈ ਉਹ ਸਾਡੇ ਚਰਨਾਂ ਦੇ ਵਿੱਚ ਅਰਪਣ ਕਰ, ਭਾਵ ਕਿ ਜਿਹੜਾ ਵੀ ਕੋਈ ਤੂੰ ਆਪਣੇ ਹੱਥ ਦੇ ਵਿੱਚ ਸਾਡੇ ਵਾਸਤੇ ਸੰਗਤਾਂ ਤੋਂ ਲਿਆ ਹੈ ਉਹ ਇੱਕ ਵੀ ਚੀਜ਼ ਤੇਰੇ ਕੋਲ ਬਾਕੀ ਰਹਿਣੀ ਨਹੀਂ ਚਾਹੀਦੀ। ਸੁਣ ਫੱਗੋ ਮਨ ਮੈਂ ਬਿਸਮਾਨਿਓ, ਇਹ ਕਿਆ ਸਤਿਗੁਰ ਬਾਕ ਬਖਾਨਿਓ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਭਾਈ ਫੱਗੋ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਹੈ ਕਿ ਸਤਿਗੁਰੂ ਜੀ ਨੇ ਕਿਸ ਤਰ੍ਹਾਂ ਦਾ ਬਚਨ ਕਰ ਦਿੱਤਾ ਹੈ, ਕਿਉਂਕਿ ਜੋ ਵੀ ਸਤਿਗੁਰਾਂ ਨੇ ਹੁਕਮ ਕੀਤਾ ਮੈਂ ਉਹਨਾਂ ਦੇ ਹੁਕਮ ਦੇ ਮੁਤਾਬਕ ਆਪਣੇ ਕੋਲ ਕੁਝ ਵੀ ਨਹੀਂ ਰੱਖਿਆ, ਜੋ ਵੀ ਸੰਗਤਾਂ ਤੋਂ ਲਿਆ ਸੀ ਉਹ ਮੈਂ ਸਾਰਾ ਕੁਝ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤਾ ਹੈ। ਤੇ ਸਤਿਗੁਰੂ ਜੀ ਹੁਣ ਫੇਰ ਵੀ ਕਹਿੰਦੇ ਨੇ ਕਿ ਜੋ ਬਾਕੀ ਰਹਿੰਦਾ ਉਹ ਲੈ ਕੇ ਆ। ਇੱਕ ਪਾਸੇ ਹੈਰਾਨੀ ਹੋਈ ਹੈ ਤੇ ਦੂਸਰੇ ਪਾਸੇ ਮਨ ਥੋੜਾ ਜਿਹਾ ਟੱਠਾ ਕਿ ਸਤਿਗੁਰੂ ਜੀ ਲੱਗਦਾ ਹੈ ਮੇਰੇ ਤੇ ਕੋਈ ਸ਼ੱਕ ਕਰ ਰਹੇ। ਮੋਟ ਗਤੋ ਅਬ ਕੁਛ ਨਹੀਂ ਰਹਿਓ, ਇਹ ਕਿਮ ਜਾਚੈ ਕਿਆ ਉਰ ਲਹਿਓ। ਭਾਈ ਫੱਗੋ ਜੀ ਮਨ ਹੀ ਮਨ ਦੇ ਵਿੱਚ ਸੋਚਦੇ ਨੇ ਕਿ ਮੇਰੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕਿਉਂ ਐਸੀ ਜਾਚਨਾ ਕਰ ਰਹੇ ਨੇ, ਕਿਉਂ ਮੰਗ ਰਹੇ ਨੇ, ਇਹਨਾਂ ਨੇ ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਖਿਆਲ ਮੇਰੇ ਬਾਰੇ ਕੀਤਾ ਹੋਇਆ, ਕਿਉਂਕਿ ਮੈਂ ਤੇ ਸਾਰਾ ਕੁਝ ਅਰਪਣ ਕਰ ਦਿੱਤਾ ਤੇ ਇਹ ਹੁਣ ਵੀ ਕਹਿੰਦੇ ਨੇ ਕਿ ਜੋ ਬਾਕੀ ਰਹਿੰਦਾ ਉਹ ਅਰਪਣ ਕਰ। ਕੋਰ ਬਾਕੀ ਇਹ ਕਹਿ ਨਾ ਕਿਉਂ ਹੂੰ, ਮੁਝ ਟਿਗ ਰਹੇ ਨਾ ਸਭ ਪੀਓ ਹੂੰ। ਫੇਰ ਭਾਈ ਫੱਗੋ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਅੰਤਰਜਾਮੀ ਨੇ, ਇਹ ਕਦੇ ਵੀ ਝੂਠਾ ਬਚਨ ਕੋਈ ਕਹਿੰਦੇ ਹੀ ਨਹੀਂ ਹਨ, ਇਸ ਕਰਕੇ ਇਹਨਾਂ ਨੇ ਝੂਠ ਤੇ ਨਹੀਂ ਆਖਿਆ। ਪਰ ਫੇਰ ਸੋਚਦਾ ਕਿ ਮੇਰੇ ਕੋਲ ਵੀ ਕੁਝ ਨਹੀਂ ਰਿਹਾ, ਇਹ ਮੇਰੀ ਵੀ ਗੱਲ ਸੱਚੀ ਹੈ ਤੇ ਸਤਿਗੁਰੂ ਜੀ ਕਦੇ ਝੂਠ ਨਹੀਂ ਬੋਲਦੇ, ਇਹ ਦੋ ਗੱਲਾਂ ਇਕੱਠੀਆਂ ਕਿਵੇਂ ਹੋ ਸਕਦੀਆਂ। ਚਿਤ ਚਿਤ ਵਤ ਬਿਤ ਵਤ ਤਿਸ ਕਾਲ, ਇੱਕ ਸਿੱਖਣੀ ਗਤ ਕੀਨ ਸੰਭਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਦੇਰ ਚਿੱਤ ਦੇ ਵਿੱਚ ਚਿਤਵਨਾ ਕਰਦਾ ਰਿਹਾ ਭਾਈ ਫੱਗੋ। ਜਦੋਂ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ ਤੇ ਫੇਰ ਭਾਈ ਫੱਗੋ ਨੂੰ ਇੱਕ ਸਿੱਖਣੀ ਦੀ ਗੱਲ ਯਾਦ ਆਈ। ਸੁਣੋ ਪ੍ਰਭੂ ਜੋ ਮੈਂ ਨਹੀਂ ਦੀਨਾ, ਆਪ ਸਿਮਰ ਚਾਹੋ ਜਿਸ ਲੀਨਾ। ਹੱਥ ਜੋੜ ਕੇ ਬੇਨਤੀ ਕੀਤੀ ਹੈ ਭਾਈ ਫੱਗੋ ਨੇ ਕਿ ਇਹ ਸੱਚੇ ਪਾਤਸ਼ਾਹ ਜੀ ਸੁਣੋ ਪ੍ਰਭੂ, ਜਿਹੜਾ ਕੁਝ ਮੈਂ ਤੁਹਾਨੂੰ ਅਰਪਣ ਨਹੀਂ ਕੀਤਾ ਉਹ ਤੁਹਾਨੂੰ ਯਾਦ ਹੈ, ਪਰ ਮੈਂ ਉਸ ਯਾਦ ਨੂੰ ਭੁੱਲ ਚੁੱਕਾ ਸੀ, ਲੱਗਦਾ ਕਿ ਉਸੇ ਚੀਜ਼ ਨੂੰ ਤੁਸੀਂ ਮੰਗ ਰਹੇ। ਇੱਕ ਦਿਨ ਇੱਕ ਸਿੱਖ ਕੇ ਘਰ ਗਇਓ, ਤਾਂ ਨਾ ਸਿੱਖ ਕੋ ਦੇਖਤ ਪਾਇਓ। ਆਪਣੀ ਵਿਥਿਆ ਨੂੰ ਸੁਣਾਉਂਦਾ ਹੈ ਭਾਈ ਫੱਗੋ। ਭਾਈ ਫੱਗੋ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਇੱਕ ਦਿਨ ਮੈਂ ਉਗਰਾਹੀ ਲੈਣ ਦੇ ਵਾਸਤੇ ਇੱਕ ਸਿੱਖ ਦੇ ਘਰ ਦੇ ਵਿੱਚ ਗਿਆ, ਪਰ ਜਦੋਂ ਮੈਂ ਉਹਨਾਂ ਦੇ ਘਰ ਦੇ ਵਿੱਚ ਪਹੁੰਚਿਆ ਤੇ ਜਿਹੜਾ ਘਰ ਦਾ ਮਾਲਕ ਸਿੱਖ ਸੀ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀ, ਉਹ ਕਿਤੇ ਬਾਹਰ ਗਿਆ ਸੀ। ਸਿੱਖਣੀ ਹੁਤੀ ਤਿਸੀ ਸੰਗ ਪਾਖੀ, ਦਿਓ ਗੁਰ ਕਾਰ ਜੋ ਹੈ ਘਰ ਰਾਖੀ। ਭਾਈ ਫੱਗੋ ਜੀ ਕਹਿੰਦੇ ਨੇ ਕਿ ਸਿੱਖ ਦੀ ਘਰਵਾਲੀ ਘਰ ਦੇ ਵਿੱਚ ਸੀ, ਮੈਂ ਉਸ ਦੀ ਘਰਵਾਲੀ ਨੂੰ ਆਖਿਆ ਕਿ ਗੁਰੂ ਦੇ ਵਾਸਤੇ ਜੋ ਵੀ ਉਗਰਾਹੀ ਤੂੰ ਘਰ ਦੇ ਵਿੱਚ ਇਕੱਠੀ ਕਰਕੇ ਰੱਖੀ ਹੈ ਉਹ ਮੈਨੂੰ ਅਰਪਣ ਕਰ ਦੇ। ਕਹਿਣ ਲੱਗੀ ਸਿੱਖ ਨਾਹਣ ਕਰੋ, ਨਿਕਟ ਨਾ ਕੁਛ ਦੇ ਬੋ ਕਿਆ ਕਰੋ। ਕਹਿੰਦਾ ਜੀ ਉਸਨੇ ਅੱਗੋਂ ਮੈਨੂੰ ਜਵਾਬ ਦਿੱਤਾ ਕਿ ਮੇਰਾ ਪਤੀ ਜਿਹੜਾ ਸਿੱਖ ਹੈ ਉਹ ਘਰ ਦੇ ਵਿੱਚ ਨਹੀਂ ਹੈ, ਮੇਰੇ ਕੋਲ ਕੋਈ ਵੀ ਪੈਸਾ ਧੇਲਾ ਨਹੀਂ ਹੈ ਜਿਹੜਾ ਕਿ ਗੁਰਾਂ ਦੇ ਵਾਸਤੇ ਇਕੱਠਾ ਕੀਤਾ ਹੈ, ਇਸ ਕਰਕੇ ਮੈਂ ਕਿੱਥੋਂ ਦੇਵਾਂ।
ਸੁਣ ਕੇ ਪੁਨ ਮੈਂ ਬੋਲਿਓ ਤਾਂ ਸੋ ਜੋ ਕਿਛ ਹੋਏ ਦੇਹੋ ਨਿਜ ਪਾਸੋ।
ਕਹਿੰਦਾ ਜੀ ਜਦੋਂ ਉਸ ਸਿੱਖਣੀ ਨੇ ਮੈਨੂੰ ਇਸ ਤਰ੍ਹਾਂ ਆਖਿਆ ਤੇ ਮੈਂ ਅੱਗੋਂ ਫੇਰ ਆਖਿਆ ਜੋ ਵੀ ਤੇਰੇ ਕੋਲ ਹੈ ਉਹ ਤੂੰ ਆਪਣੇ ਕੋਲੋਂ ਮੈਨੂੰ ਦੇ ਦੇ।
ਜੋ ਦੇਵੈ ਸੋ ਮੈਂ ਲੈ ਜਾਊ ਸਤਿਗੁਰ ਪਾਸ ਦੇ ਪਹੁੰਚਾਊ।
ਭਾਈ ਫੱਗੋ ਜੀ ਕਹਿੰਦੇ ਨੇ ਮੈਂ ਉਸ ਸਿੱਖਣੀ ਨੂੰ ਆਖਿਆ ਕਿ ਜੋ ਵੀ ਤੂੰ ਦੇਵੇਂਗੀ ਉਹ ਮੈਂ ਤੇਰਾ ਦਿੱਤਾ ਹੋਇਆ ਜੋ ਵੀ ਪਦਾਰਥ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਾ ਦਿਆਂਗਾ।
ਗੁਰ ਹਿਤ ਲੈਣ ਤੋਹੇ ਕਰ ਆਇਵ ਕਿਮ ਛੁਛੋ ਅਬ ਹਟ ਕਰ ਜਾਇਵ।
ਕਹਿੰਦਾ ਕਿ ਗੁਰੂ ਦੇ ਹਿੱਤ ਦੇ ਵਾਸਤੇ ਮੈਂ ਧਨ ਲੈਣ ਦੇ ਵਾਸਤੇ ਆਇਆ ਹਾਂ, ਜੇ ਧਨ ਨਹੀਂ ਹੈ ਤੇ ਕੋਈ ਹੋਰ ਹੀ ਚੀਜ਼ ਅਰਪਣ ਕਰ ਦੇ। ਕਿਮ ਛੂਛੋ ਅਬ ਹਟ ਕਰ ਜਾਇਵ। ਕਹਿੰਦਾ ਕਿ ਮੈਂ ਤੇ ਗੁਰੂ ਦੇ ਵਾਸਤੇ ਕੁਝ ਲੈਣ ਦੇ ਵਾਸਤੇ ਆਇਆ ਹਾਂ, ਇਸ ਕਰਕੇ ਤੁਹਾਡੇ ਘਰ ਦੇ ਵਿੱਚੋਂ ਮੈਂ ਖਾਲੀ ਹੱਥੀ ਕਿਵੇਂ ਮੁੜ ਜਾ।
ਨਿਰ ਤਨ ਸਿੱਖ ਗਰੀਬ ਕੋ ਧਾਮ ਕਾਲ ਨਿਬਾਹਤ ਕਰ ਪਰ ਕਾਮ।
ਹੱਥ ਜੋੜ ਕੇ ਭਾਈ ਫੱਗੋ ਜੀ ਬੇਨਤੀ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਉਹ ਗਰੀਬ ਸਿੱਖ ਦਾ ਘਰ ਸੀ, ਉਹਦੀ ਘਰਵਾਲੀ ਬਹੁਤਿਆਂ ਸਾਰਿਆਂ ਘਰਾਂ ਦਾ ਕੰਮ ਉਹ ਇਸਤਰੀ ਕਰਦੀ ਸੀ ਤੇ ਫਿਰ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ, ਭਾਵ ਕੇ ਘਰ ਦੇ ਵਿੱਚ ਗਰੀਬੀ ਬਣੀ ਸੀ।
ਭਾਈ ਸੋ ਕੋਪ ਸੁਣੇ ਬਚ ਮੇਰੇ ਐਸੇ ਕਹਿਣ ਲੱਗੀ ਤਿਸ ਬੇਰੇ।
ਕਹਿੰਦਾ ਕਿ ਜਦੋਂ ਮੈਂ ਇਸ ਤਰ੍ਹਾਂ ਦੀ ਗੱਲ ਆਖੀ ਤੇ ਉਹਨੂੰ ਹੋਰ ਵੀ ਜ਼ਿਆਦਾ ਮੇਰੇ ਉੱਤੇ ਗੁੱਸਾ ਆਇਆ ਤੇ ਗੁੱਸੇ ਦੇ ਨਾਲ ਉਹਨੇ ਫਿਰ ਮੈਨੂੰ ਇਸ ਤਰ੍ਹਾਂ ਆਖਿਆ।
ਕਹਿੰਦੀ ਹੈ ਜੇਕਰ ਛੂਛਾ ਗਮਣ ਤਾਂ ਨਾ ਹੈ ਪੂਰਾ ਪਰਿਓ ਅਜਰ ਲੈ ਜਾਹੇ।
ਕਹਿੰਦਾ ਗੁੱਸੇ ਦੇ ਨਾਲ ਉਹਨੇ ਮੈਨੂੰ ਸੱਚੇ ਪਾਤਸ਼ਾਹ ਆਖਿਆ ਕਿ ਜੇਕਰ ਤੂੰ ਕਹਿੰਦਾ ਹੈ ਕਿ ਖਾਲੀ ਹੱਥੀ ਵਾਪਸ ਨਹੀਂ ਪਰਤਣਾ ਤੇ ਆ ਜਿਹੜਾ ਵਿਹੜੇ ਦੇ ਵਿੱਚ ਕੂੜਾ ਪਿਆ ਹੋਇਆ ਇਹ ਲੈ ਜਾ।
ਅਪਰ ਕਹਾਂ ਦੇਵੋ ਤੁਮ ਹਾਥ ਲਿਆਏ ਕਮਾਏ ਨਾ ਘਰ ਕੋ ਨਾਥ।
ਕਹਿੰਦੀ ਹੈ ਕਿ ਹੋਰ ਤੈਨੂੰ ਕੀ ਦੇਵਾਂ ਆਪਣੇ ਹੱਥੋਂ, ਕਿਉਂਕਿ ਮੇਰਾ ਜਿਹੜਾ ਘਰ ਵਾਲਾ ਹੈ ਉਹ ਵੀ ਗਰੀਬ ਹੈ, ਉਹ ਵੀ ਮਸਾਂ ਮਸਾਂ ਹੀ ਕਿਤੋਂ ਕਮਾਈ ਕਰਕੇ ਲਿਆਉਂਦਾ ਹੈ, ਉਹ ਤੇ ਕਮਾਈ ਘਰ ਦੇ ਵਿੱਚ ਨਹੀਂ ਹੈ। ਜੇ ਤੂੰ ਨਹੀਂ ਟਲਦਾ ਤੇ ਵਿਹੜੇ ਵਿੱਚ ਕੂੜਾ ਇਕੱਠਾ ਕੀਤਾ ਹੈ ਇਹਨੂੰ ਲੈ ਜਾ, ਜੇਕਰ ਖਾਲੀ ਨਹੀਂ ਮੁੜਨਾ।
ਮੈਂ ਸੁਣ ਬਿਨ ਕੀਨ ਤਵ ਇਹੋ ਹਿਰਦੈ ਭਾਵਨਾ ਸੋ ਤੁਮ ਦੇਹੋ।
ਭਾਈ ਫੱਗੋ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਮੈਂ ਉਹਦੇ ਤੇ ਨਾਰਾਜ਼ ਨਹੀਂ ਹੋਇਆ, ਮੈਂ ਸਗੋਂ ਅੱਗੋਂ ਬੇਨਤੀ ਕੀਤੀ ਕਿ ਬੀਬੀ ਜੇਕਰ ਤੇਰੀ ਇਹੀ ਭਾਵਨਾ ਹੈ ਤੇ ਕੂੜਾ ਹੀ ਦੇ ਮੈਂ ਹੀ ਲੈ ਜਾਂਦਾ।
ਪਾਰੇ ਅੰਜਲ ਰਿਸ ਤੇ ਔਰ ਪੂਰਾ ਮਾਵੇਂ ਅੰਚਲ ਸੰਗ ਬੰਦਿਓ ਕੂਰਾ।
ਕਹਿੰਦਾ ਕਿ ਜਿਹੜੀ ਸਿੱਖਣੀ ਗੁੱਸੇ ਦੇ ਨਾਲ ਪੂਰੀ ਭਰਪੂਰ ਸੀ ਉਹਨੇ ਉਸੇ ਵੇਲੇ ਬੁੱਕ ਭਰ ਕੇ ਉਹ ਜਿਹੜਾ ਕੂੜਾ ਸੀ ਉਹ ਮੇਰੀ ਝੋੜੀ ਦੇ ਵਿੱਚ ਪਾ ਦਿੱਤਾ।
ਸੋ ਮੈਂ ਤਿਸੀ ਰੀਤ ਲੈ ਆਇਓ ਗ੍ਰਹਿ ਮੈਂ ਖੋਲਿਓ ਅਵਨ ਗਰਾਇਓ।
ਕਹਿੰਦਾ ਜੀ ਕੂੜਾ ਦਿੱਤਾ ਤੇ ਮੈਂ ਕੂੜੇ ਨੂੰ ਹੀ ਲੈ ਕੇ ਆਪਣੇ ਘਰ ਆ ਗਿਆ ਤੇ ਘਰ ਦੇ ਵਿੱਚ ਆਣ ਕੇ ਉਸ ਦੇ ਦਿੱਤੇ ਹੋਏ ਕੂੜੇ ਨੂੰ ਮੈਂ ਵਿਹੜੇ ਦੇ ਵਿੱਚ ਸੁੱਟ ਦਿੱਤਾ।
ਤਿਸ ਮੈਂ ਇੱਕ ਪਰੀ ਮੈਂ ਹੇਰੀ ਬਦਰੀ ਫਲਕੀ ਗਿਟਕ ਬਡੇਰੀ।
ਕਹਿੰਦਾ ਕਿ ਜਦੋਂ ਮੈਂ ਵਿਹੜੇ ਦੇ ਵਿੱਚ ਕੂੜੇ ਨੂੰ ਸੁੱਟਿਆ ਤੇ ਉਸ ਦੇ ਵਿੱਚ ਇੱਕ ਬੇਰੀ ਦੀ ਬਹੁਤ ਵੱਡੀ ਗਿਟਕ ਮੈਂ ਦੇਖੀ।
ਸੋ ਮੈਂ ਹਾਂ ਬੋਏ ਕਰ ਦੀਨ ਤਿਸ ਤੇ ਬਦਰੀ ਕੋ ਤਰ ਚੀਨ।
ਭਾਈ ਫੱਗੋ ਜੀ ਕਹਿੰਦੇ ਨੇ ਉਹ ਜਿਹੜੀ ਗਿਟਕ ਸੀ ਬੇਰੀ ਦੀ ਉਹ ਸੱਚੇ ਪਾਤਸ਼ਾਹ ਮੈਂ ਇੱਥੇ ਹੀ ਆਪਣੇ ਵਿਹੜੇ ਦੇ ਵਿੱਚ ਬੀਜ ਦਿੱਤੀ ਤੇ ਸੱਚੇ ਪਾਤਸ਼ਾਹ ਦੇਖੋ ਆਹ ਕਿੱਡਾ ਵੱਡਾ ਜਿਹੜਾ ਬੇਰੀ ਦਾ ਰੁੱਖ ਹੈ ਨਾ ਇਹ ਉਸੇ ਗਿਟਕ ਤੋਂ ਬਣਿਆ।
ਤੁਮੇ ਅੰਤਰ ਜਾਮੀ ਸਭ ਜਾਨੀ ਕਾਰ ਆਪ ਕੀ ਹੈ ਨਿਸ਼ਾਨੀ।
ਹੱਥ ਜੋੜ ਕੇ ਭਾਈ ਫੱਗੋ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਅੰਤਰ ਜਾਮੀ ਹੋ, ਸਾਰਾ ਕੁਝ ਜਾਣਦੇ ਹੋ, ਇਸ ਕਰਕੇ ਇਹ ਤੁਹਾਡੀ ਕਾਰ ਦੀ ਨਿਸ਼ਾਨੀ ਹੈ, ਭਾਵ ਕਿ ਜੋ ਤੁਹਾਡੇ ਵਾਸਤੇ ਉਹਨੇ ਅਰਪਣ ਕੀਤਾ ਸੀ ਉਹਦੇ ਵਿੱਚ ਇਹ ਗਿਟਕ ਸ਼ਾਮਲ ਸੀ ਤੇ ਗਿਟਕ ਦਾ ਐਡਾ ਵੱਡਾ ਬੇਰੀ ਦਾ ਰੁੱਖ ਬਣ ਗਿਆ, ਇਹ ਸੱਚੇ ਪਾਤਸ਼ਾਹ ਤੁਹਾਡੀ ਅਮਾਨਤ ਹੈ, ਤੁਹਾਡੀ ਚੀਜ਼ ਹੈ।
लीजै सो सिख करो सहाए अंश गुरु एह तर निप जाए।
कहिंदा जी इस नूं लै लो, इस नूं प्रवान कर लो, सिख करो सहाय ते सिखां दी सहायता करो, अंश गुरु ये तर निप जाए। सच्चे पातशाह गुरु दे हित दे वास्ते जो सिखणी ने अर्पण कीता सी ए उसदा बहुत वड्डा रुख बणिया।
गण सिखण मैं सुनत प्रसन्ने कहियो गुरु सिख तू धन धन्ने।
ग्रंथाकार भाई संतोख सिंह जी लिखदे ने कि जदों भाई फगो जी ये वार्ता सुना रहे सन, बहुतियां दे समेत सतगुरु जी सुन रहे सन, सारी विथिया नूं सुन के सतगुरु तेग बहादुर जी भाई फगो जी दे उत्ते बहुत प्रसन्न होए ते बचन कीता, हे भाई फगो तू गुरु दा धनता दे योग सिख है।
गुरमुख पर स्वार्थ को करता हृदय लोभ अहंकार ना तरता।
सतगुरु जी कहिंदे ने कि जिहड़ा गुरु दा गुरमुख सिख हुंदा है ਉਹ ਪਰ ਸਵਾਰਥ ਕਰਦਾ ਹੈ, ਭਾਵ ਕੇ ਦੂਸਰੇ ਦੇ ਸਵਾਰਥ ਦਾ ਹਿੱਤ ਕਰਦਾ ਹੈ।
ਹਿਰਦੇ ਲੋਭ ਹੰਕਾਰ ਨਾ ਤਰਤਾ। ਜਿਹੜਾ ਗੁਰੂ ਦਾ ਪ੍ਰੇਮੀ ਸਿੱਖ ਹੈ ਉਹ ਆਪਣੇ ਹਿਰਦੇ ਦੇ ਵਿੱਚ ਕਿਸੇ ਪ੍ਰਕਾਰ ਦਾ ਲੋਭ ਤੇ ਹੰਕਾਰ ਧਾਰਨ ਨਹੀਂ ਕਰਦਾ।
ਗੁਰ ਕਾਰਜ ਕੋ ਕਰਤ ਆਰੰਭ ਸਿੱਖੀ ਥੰਮ ਬਣ ਕੇ ਤੁਮ ਥੰਭ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰੂ ਦੇ ਕਾਰਜ ਦੇ ਵਾਸਤੇ ਤੂੰ ਇਸ ਤਰ੍ਹਾਂ ਦੀ ਰੀਤੀ ਨੂੰ ਆਰੰਭਿਆ ਹੈ, ਮਾਨੋ ਕਿ ਸਿੱਖੀ ਦਾ ਤੂੰ ਇੱਕ ਥੰਮੇ ਵਰਗਾ ਹੈ, ਬਾਪ ਕੇ ਸਿੱਖੀ ਦਾ ਆਧਾਰ ਹੈ।
ਭਾਵ ਸਾਗਰ ਤੇ ਉਤਰੈ ਪਾਰ ਅਪਰ ਅਨੇਕਣ ਕਰੋ ਉਧਾਰ।
ਸਤਿਗੁਰੂ ਤੇਗ ਬਹਾਦਰ ਜੀ ਭਾਈ ਫੱਗੋ ਜੀ ਨੂੰ ਕਹਿੰਦੇ ਨੇ ਕਿ ਸੰਸਾਰ ਸਾਗਰ ਤੋਂ ਤੂੰ ਆਪ ਪਾਰ ਉਤਰੇਗਾ ਤੇ ਹੋਰ ਵੀ ਬਹੁਤੇ ਸਾਰੇ ਤੇਰੀ ਕਿਰਪਾ ਦੇ ਨਾਲ ਹੀ ਪਾਰ ਉਤਰਨਗੇ।
ਤੁਵ ਗਤ ਚਹਿਤ ਹੋਤੇ ਬਿਦਤਾਈ ਗਣ ਸਿੱਖਣ ਮੈਂ ਅਬੈ ਸੁਨਾਈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜੋ ਕੁਝ ਤੂੰ ਕੀਤਾ ਇਸ ਸਾਰੀ ਵਿਥਿਆ ਨੂੰ ਅਸੀਂ ਸਾਰਿਆਂ ਦੇ ਸਾਹਮਣੇ ਪ੍ਰਗਟ ਕਰਨਾ ਚਾਹੁੰਦੇ ਸਾਂ ਤੇ ਉਹ ਤੂੰ ਪ੍ਰਗਟ ਕਰ ਦਿੱਤੀ ਹੈ, ਭਾਵ ਕੇ ਸਾਰੀ ਕਥਾ ਨੂੰ ਸੁਣਾ ਕੇ।
ਗੁਣ ਗਣ ਆਪਣੇ ਪਰ ਕੇ ਦੋਸ਼ ਚਾਹਤ ਛੁਪਾਏ ਜੁਤ ਸੰਤੋਸ਼।
ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਗੁਣਾਂ ਨੂੰ ਛੁਪਾ ਕੇ ਰੱਖਿਆ ਤੇ ਪਰਾਏ ਜਿਹੜੇ ਦੋਸ਼ ਨੇ ਉਹਨਾਂ ਨੂੰ ਵੀ ਛੁਪਾਉਣ ਦਾ ਯਤਨ ਕੀਤਾ, ਇਸ ਕਰਕੇ ਤੂੰ ਸੰਤੋਖ ਦਾ ਧਾਰਨੀ ਹੈ।
ਸੇਈ ਸਿੱਖ ਭਲੇ ਮਮ ਪਿਆਰੇ ਸਾਸ ਸਾਸ ਮੈਂ ਮੋਹੇ ਚਿਤਾਰੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜੇ ਸਿੱਖ ਆਪਣੇ ਗੁਣਾਂ ਨੂੰ ਛੁਪਾ ਕੇ ਰੱਖਦੇ ਨੇ ਤੇ ਦੂਜਿਆਂ ਦੇ ਦੋਸ਼ਾਂ ਨੂੰ ਵੀ ਲੁਕਾ ਕੇ ਰੱਖਦੇ ਨੇ ਤੇ ਸੰਤੋਖ ਦੇ ਧਾਰਨੀ ਨੇ, ਉਹੀ ਜਿਹੜੇ ਸਿੱਖ ਨੇ ਉਹ ਮੈਨੂੰ ਭਲੇ ਨੇ, ਮੈਨੂੰ ਪਿਆਰੇ ਨੇ, ਜਿਹੜੇ ਸਵਾਸ ਸਵਾਸ ਦੇ ਨਾਲ ਮੈਨੂੰ ਯਾਦ ਰੱਖਦੇ ਨੇ।
ਹੇ ਫੱਗੋ ਤੂੰ ਗੁਰਮੁਖ ਸਿੱਖ ਸੁਣੇ ਕਥਾ ਸਿੱਖ ਹੋਏ ਭਵਿੱਖ।
ਉਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਹੇ ਭਾਈ ਫੱਗੋ ਤੂੰ ਗੁਰਮੁਖ ਸਿੱਖ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਇਹ ਜਿਹੜੀ ਕਥਾ ਹੈ ਨਾ ਉਹ ਸਿੱਖ ਸੁਣਿਆ ਕਰਨਗੇ। ਤੇ ਸਤਿਗੁਰਾਂ ਦਾ ਵਾਕ ਬਿਲਕੁਲ ਸੱਚ ਹੋਇਆ ਕਿ ਭਾਈ ਫੱਗੋ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸਮੇਂ ਹੋਏ ਨੇ ਤੇ ਉਹਨਾਂ ਦੀ ਜਿਹੜੀ ਸਾਖੀ ਹੈ ਇਸ ਵੇਲੇ ਅਸੀਂ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ। ਸਤਿਗੁਰਾਂ ਨੇ ਉਸ ਵੇਲੇ ਕਵੀ ਜੀ ਲਿਖਦੇ ਨੇ ਭਾਈ ਫੱਗੋ ਨੂੰ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਸੇਵਕ ਨੇ ਉਹ ਤੇਰੀ ਸਾਖੀ ਨੂੰ ਪੜਿਆ ਕਰਨਗੇ ਤੇ ਸੁਣਿਆ ਕਰਨਗੇ।
ਤਿੰਨ ਕੋ ਸਿੱਖੀ ਪ੍ਰਾਪਤ ਹੋਏ ਕਾਮ ਕ੍ਰੋਧ ਹੰਕਾਰ ਨਾ ਕੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿਰਫ ਸਤਿਗੁਰਾਂ ਨੇ ਇਹੀ ਗੱਲ ਨਹੀਂ ਆਖੀ ਕਿ ਤੇਰੀ ਕਥਾ ਕੀਤੀ ਜਾਵੇਗੀ, ਸਤਿਗੁਰਾਂ ਨੇ ਇਹ ਵੀ ਆਖਿਆ ਕਿ ਜਿਹੜੇ ਤੇਰੀ ਕਥਾ ਨੂੰ ਸੁਣਨਗੇ ਜਾਂ ਪੜਨਗੇ ਉਹਨਾਂ ਨੂੰ ਸਿੱਖੀ ਦੀ ਪ੍ਰਾਪਤੀ ਹੋਵੇਗੀ, ਕਾਮ ਕ੍ਰੋਧ ਹੰਕਾਰ ਵਰਗੇ ਜਿਹੜੇ ਦੁਆਸ਼ ਨੇ ਉਹਨਾਂ ਦੇ ਵਿੱਚੋਂ ਖਤਮ ਹੋਣਗੇ।
ਸੁਣ ਕਰ ਸੰਗਤ ਬਾਕ ਬਿਲਾਸ ਮਹਿਮਾ ਜਾਨੀ ਆਨੰਦ ਪਰ ਕਾਸ਼।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਹ ਸਾਰਾ ਕੁਝ ਸੁਣਿਆ ਸੰਗਤ ਨੇ ਤੇ ਸੰਗਤ ਬਹੁਤ ਜਿਆਦਾ ਖੁਸ਼ ਹੋਈ ਹੈ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਵੱਡੀ ਮਹਿਮਾ ਹੈ, ਜਿਹੜੀ ਕਿ ਆਨੰਦ ਦਾ ਪ੍ਰਕਾਸ਼ ਹੈ, ਉਸ ਨੂੰ ਜਾਣਿਆ।
ਹਾਥ ਜੋਰ ਪੁਣੇ ਅਰਜ਼ ਗੁਜ਼ਾਰੀ ਪੁਰੋ ਪਾਵਨਾ ਪ੍ਰਭੂ ਹਮਾਰੀ।
ਫਿਰ ਹੱਥ ਜੋੜ ਕੇ ਸਾਰਿਆਂ ਸੇਵਕਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਹੇ ਪ੍ਰਭੂ ਜੀ, ਸਾਡੀ ਸਾਰਿਆਂ ਦੀ ਭਾਵਨਾ ਨੂੰ ਪੂਰਿਆਂ ਕਰੋ।
ਗਣ ਸਿੱਖਣ ਮਿਲ ਕਰ ਅਨੁਰਾਗ ਤੁਮ ਹਿਤ ਵਹਿਰ ਲਗਾਇਬ ਬਾਗ।
ਸਿੱਖਾਂ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਬਹੁਤਿਆਂ ਸਾਰਿਆਂ ਸਿੱਖਾਂ ਨੇ ਮਿਲ ਕੇ ਬੜੇ ਪ੍ਰੇਮ ਦੇ ਨਾਲ ਤੁਹਾਡੇ ਵਾਸਤੇ ਸੱਚੇ ਪਾਤਸ਼ਾਹ ਬਾਹਰ ਇੱਕ ਬਾਗ ਲਾਇਆ।
ਆਰੂ ਆਮ ਰੂਦ ਤਰ ਅੰਬ ਕਦਲੀ ਯੁਕਤ ਸੀਂਚ ਤਰ ਅੰਬ।
ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਅਸੀਂ ਇੱਕ ਬਾਗ ਲਾਇਆ ਹੈ, ਜਿਸ ਬਾਗ ਦੇ ਵਿੱਚ ਆੜੂਆਂ ਦੇ ਬੂਟੇ ਨੇ, ਅਮਰੂਦ ਦੇ ਰੁੱਖ ਨੇ, ਇਸ ਤੋਂ ਇਲਾਵਾ ਅੰਬਾਂ ਦੇ ਬੂਟੇ ਵੀ ਲਾਏ ਗਏ ਨੇ।
ਕਦਲੀ ਯੁਕਤ ਸੀਂਚ ਤਰ ਅੰਬ।
ਸੱਚੇ ਪਾਤਸ਼ਾਹ ਇਸ ਤੋਂ ਇਲਾਵਾ ਕੇਲਿਆਂ ਦੇ ਬੂਟੇ ਵੀ ਲਾਏ ਨੇ। ਸਾਰਿਆਂ ਰੁੱਖਾਂ ਨੂੰ ਅਸੀਂ ਪਾਣੀ ਪਾ ਕੇ ਬਹੁਤ ਜਿਆਦਾ ਪ੍ਰਫੁੱਲਤ ਕੀਤਾ।
ਚੌਂ ਦਿਸ਼ ਧੁਰ ਬਾਹਰਤ ਖਰੀ ਹੈ ਹੇਰਤ ਮਨ ਕੋ ਹਰਤ ਖਰੀ ਹੈ।
ਇਸ ਤੋਂ ਇਲਾਵਾ ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਚਾਰੇ ਪਾਸੇ ਬਹੁਤਾ ਸਾਰਾ ਘਾਹ ਸੁੰਦਰ ਲਗਾਇਆ ਗਿਆ ਹੈ।
ਹੇਰਤ ਮਨ ਕੋ ਹਰਤ ਖਰੀ ਹੈ,
ਭਾਵ ਕੇ ਦੇਖਦਿਆਂ ਹੀ ਮਨ ਨੂੰ ਜਿੰਨੀ ਵੀ ਹਰਿਆਵਲ ਹੈ ਬਹੁਤ ਹੀ ਜਿਆਦਾ ਚੰਗੀ ਲੱਗਦੀ।
ਬਰਨ ਬਰਨ ਕੀ ਵੱਡ ਫੁਲਵਾਰੀ ਬਾਰੀ ਬਾਰ ਪਾਏ ਕਰ ਪਾਰੀ।
ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਜਿਹੜੀਆਂ ਫੁਲਵਾੜੀਆਂ ਨੇ ਉਹ ਵੀ ਲਾਈਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਬੜੇ ਸੁੰਦਰ ਫੁੱਲ ਖਿੜੇ ਹੋਏ ਨੇ। ਸੱਚੇ ਪਾਤਸ਼ਾਹ ਸਾਰਿਆਂ ਫੁੱਲਾਂ ਨੂੰ ਤੇ ਸਾਰਿਆਂ ਬੂਟਿਆਂ ਨੂੰ ਅਸੀਂ ਪਾਣੀ ਪਾ ਕੇ ਬਹੁਤਾ ਜਿਆਦਾ ਪਾਲਿਆ।
ਬੀਚ ਸਥੰਡਲ ਚਾਰ ਚੁਕੋਨਾ ਸਫਲ ਆਉਣ ਤਰ ਬਰਨ ਕੌਣਾ।
ਇਸ ਤੋਂ ਇਲਾਵਾ ਸਿੱਖ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਹੇ ਗਰੀਬ ਨਵਾਜ, ਤੁਹਾਡੇ ਬੈਠਣ ਦੇ ਵਾਸਤੇ ਬਾਗ ਦੇ ਵਿੱਚ ਇੱਕ ਚਾਰ ਕੋਣਾ ਵਾਲਾ ਅਸੀਂ ਉੱਚਾ ਥੜਾ ਵੀ ਬਣਾਇਆ ਹੈ।
ਸਫਲ ਆਉਣ ਤਰ ਬਰਨਾ ਕੌਣਾ।
ਹੇ ਸੱਚੇ ਪਾਤਸ਼ਾਹ ਜੀ, ਸਹਿਤ ਫਲਾਂ ਦੇ ਸਾਰੀ ਧਰਤੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਿੰਨਾ ਕੁਝ ਅਸੀਂ ਵਰਣਨ ਕਰੀਏ।
ਆਪ ਚਰਨ ਤਿਸ ਥਲ ਚਲ ਪਾਵੋ ਸਫਲ ਬਾਗ ਕੋ ਸਫਲ ਬਨਾਵੋ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੀ ਉੱਚ ਕੋਟੀ ਦੀ ਕਵਿਤਾ ਦਾ ਨਮੂਨਾ ਪੇਸ਼ ਕਰਦੇ ਨੇ। ਕਵੀ ਜੀ ਲਿਖਦੇ ਨੇ, ਆਪ ਚਰਨ ਤਿਸ ਥਲ ਚਲ ਪਾਵੋ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਆਪਣੇ ਪਵਿੱਤਰ ਚਰਨ ਉਸ ਜਗ੍ਹਾ ਤੇ ਚੱਲ ਕੇ ਪਾਵੋ। ਕਵੀ ਜੀ ਲਿਖਦੇ ਨੇ, ਸਫਲ ਬਾਗ ਕੋ ਸਫਲ ਬਨਾਵੋ। ਦੋ ਜਗ੍ਹਾ ਦੇ ਉੱਤੇ ਕਵੀ ਜੀ ਨੇ ਸਫਲ ਸ਼ਬਦ ਦਾ ਪ੍ਰਯੋਗ ਕੀਤਾ, ਪਰ ਇਹਨਾਂ ਦਾ ਮਤਲਬ ਦੋਵਾਂ ਜਗ੍ਹਾ ਦੇ ਉੱਤੇ ਵੱਖਰਾ ਵੱਖਰਾ।
ਸਫਲ ਬਾਗ ਕੋ ਸਫਲ ਬਣਾਓ।
ਇੱਕ ਸਫਲ ਬਾਗ ਦਾ ਭਾਵ ਹੈ ਕਿ ਸਮੇਤ ਫਲਾਂ ਦੇ ਉਹ ਬਾਗ ਹੈ। ਦੂਸਰੇ ਸਫਲ ਦਾ ਭਾਵ ਹੈ ਕਿ ਉਹ ਜਿਹੜਾ ਸਮੇਤ ਫਲਾਂ ਦੇ ਬਾਗ ਹੈ ਉਸ ਨੂੰ ਸਫਲ ਕਰ ਦਿਓ, ਭਾਵ ਕਿ ਉਸ ਨੂੰ ਤੁਸੀਂ ਹਰਿਆ ਭਰਿਆ ਕਰ ਦਿਓ ਆਪਣੀ ਕਿਰਪਾ ਦੇ ਨਾਲ, ਸਫਲ ਕਰ ਦਿਓ। ਇਹ ਦੋਵੇਂ ਜਗ੍ਹਾ ਦੇ ਉੱਤੇ ਸਫਲ ਸ਼ਬਦ ਦਾ ਬੜੀ ਸੂਝਤਾਈ ਦੇ ਨਾਲ ਪ੍ਰਯੋਗ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ।
ਇਸ ਦਾਸਨ ਕੀ ਬੇਨਤੀ ਸੁਣ ਕੇ ਸਭ ਸੰਗਤ ਕੀ ਪ੍ਰੀਤੀ ਗੁਣ ਕੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣਿਆਂ ਦਾਸਾਂ ਦੀਆਂ ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਸੁਣੀਆਂ ਤੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਜਾਣਿਆ ਕਿ ਸੰਗਤ ਦੀ ਕਿੰਨੀ ਮੇਰੇ ਨਾਲ ਗੂੜੀ ਪ੍ਰੀਤ ਹੈ।
ਜ਼ੀਨ ਪਵਾਇਓ ਰੁਚਿਰ ਤੁਰੰਗ ਭਏ ਤਿਆਰ ਨਿਜ ਸਿੱਖਣ ਸੰਗ।
ਸਤਿਗੁਰੂ ਜੀ ਕਹਿੰਦੇ ਨੇ, ਅਸੀਂ ਜ਼ਰੂਰ ਤੁਹਾਡੇ ਲਾਏ ਹੋਏ ਬਾਗ ਨੂੰ ਦੇਖਾਂਗੇ। ਉਸੇ ਵੇਲੇ ਸਤਿਗੁਰਾਂ ਨੇ ਘੋੜੇ ਦੇ ਉੱਤੇ ਕਾਠੀ ਨੂੰ ਪਵਾਇਆ ਹੈ ਤੇ ਘੋੜੇ ਦੀ ਸਤਿਗੁਰਾਂ ਨੇ ਸਵਾਰੀ ਕਰ ਲਈ ਤੇ ਜਾਣ ਦੇ ਵਾਸਤੇ ਤਿਆਰ ਹੋਏ, ਨਾਲ ਬਹੁਤੇ ਸਾਰੇ ਸਿੱਖ ਵੀ ਤੁਰੇ।
ਹੈ ਅਰੂੜ ਤਿਸ ਦਿਸ਼ ਕੋ ਚਲੇ ਆਗੇ ਕਰੇ ਕੀਰਤਨ ਭਲੇ।
ਹੁਣ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਹੈ ਤੇ ਬਾਗ ਦੇ ਵੱਲ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸਿੱਖ ਸਤਿਗੁਰਾਂ ਦੇ ਅੱਗੇ ਅੱਗੇ ਗੁਰਬਾਣੀ ਦਾ ਕੀਰਤਨ ਕਰੀ ਜਾਂਦੇ ਨੇ। ਸੰਗਤ ਬ੍ਰਿੰਦ ਭਜਨ ਕੋ ਕਰਤੇ ਗਮਨਤ ਗੁਰ ਕੋ ਦਰਸ ਨਿਹਰਤੇ। ਕੁਝ ਸਿੱਖ ਕੀਰਤਨ ਕਰਦੇ ਜਾ ਰਹੇ ਨੇ ਤੇ ਬਹੁਤੀ ਸਾਰੀ ਜਿਹੜੀ ਸੰਗਤ ਹੈ ਉਹ ਨਾਲ ਦੀ ਨਾਲ ਭਜਨ ਕਰਦੀ ਤੁਰੀ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰਦੇ ਹੋਏ ਕੀਰਤਨ ਕਰਦੇ ਹੋਏ ਸੁਣਦੇ ਹੋਏ ਤੇ ਭਜਨ ਕਰਦੇ ਹੋਏ ਸਤਿਗੁਰਾਂ ਦੇ ਨਾਲ ਸਾਰੇ ਜਾ ਰਹੇ ਨੇ। ਪਹੁੰਚੇ ਚੱਲ ਕਰ ਬਾਗ ਮਝਾਰ ਚੌਂ ਦਿਸ਼ ਮੈਂ ਸਿੱਖ ਜੈ ਜੈ ਕਰ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਸ ਬਾਗ ਦੇ ਵਿੱਚ ਪਹੁੰਚ ਗਏ ਨੇ। ਜਦੋਂ ਹੀ ਸਤਿਗੁਰਾਂ ਨੇ ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਤੇ ਉੱਚੀ ਧੁਨ ਦੇ ਨਾਲ ਸਿੱਖਾਂ ਨੇ ਜੈ ਜੈਕਾਰ ਗੁੰਜਾਈ। ਸੁੰਦਰ ਜਹਾਂ ਸਥਾਨ ਬਣਾਇਵ ਤਹਾਂ ਜਾਏ ਸਤਿਗੁਰੀ ਉਤ ਰਾਇਵ। ਬਾਗ ਦੇ ਵਿੱਚ ਜਿਹੜਾ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਸੁੰਦਰ ਥੜਾ ਬਣਾਇਆ ਹੋਇਆ ਸੀ। ਸੁੰਦਰ ਯਾਨ ਪ੍ਰਿਯੰਕ ਡਸਾਇਵ ਚੌਂ ਦਿਸ਼ ਫਰਸ਼ ਅਨਕ ਕਰ ਵਾਇਵ। ਜਿਹੜਾ ਥੜਾ ਬਣਾਇਆ ਹੋਇਆ ਸੀ ਉਸ ਥੜੇ ਦੇ ਉੱਤੇ ਸੁੰਦਰ ਪਲੰਗ ਲਿਆ ਕੇ ਡਾ ਦਿੱਤਾ ਤੇ ਉਸ ਦੇ ਉੱਤੇ ਸਤਿਗੁਰਾਂ ਨੂੰ ਅਰਜ ਕਰਕੇ ਬਿਠਾਇਆ। ਚਾਰੇ ਪਾਸੇ ਹੋਰ ਵੀ ਬਹੁਤੀਆਂ ਸਾਰੀਆਂ ਵਿਛਾਈਆਂ ਕੀਤੀਆਂ ਗਈਆਂ। ਭਜਨ ਆਨੰਦ ਕਰਤ ਤੈ ਬੈਸੇ ਰਗਨੰਦਨ ਮੁਨੀ ਗਨ ਮੈਂ ਜੈਸੇ। ਕਵੀ ਜੀ ਲਿਖਦੇ ਨੇ ਕਿ ਆਨੰਦ ਦੇ ਨਾਲ ਬਹੁਤੇ ਸਾਰੇ ਭਜਨ ਕਰ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਲੰਗ ਦੇ ਉੱਤੇ ਬੈਠ ਕੇ ਸਾਰਿਆਂ ਨੂੰ ਦਰਸ਼ਨ ਦੇ ਰਹੇ ਨੇ। ਕਵੀ ਜੀ ਨੇ ਇੱਕ ਪ੍ਰਮਾਣ ਦਿੱਤਾ ਰਗ ਨੰਦਨ ਮੁਨੀ ਗਨ ਮੈਂ ਜੈਸੇ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਭਗਵਾਨ ਰਾਮ ਚੰਦਰ ਜੀ ਬਹੁਤਿਆਂ ਸਾਰੀਆਂ ਰਿਸ਼ੀਆਂ ਮੁਨੀਆਂ ਦੀ ਸਭਾ ਦੇ ਵਿੱਚ ਬੈਠੇ ਹੋਣ। ਮਾਲੀ ਫੂਲਣ ਮਾਲ ਵਿਸਾਲ ਅਪਰ ਪੁਸ਼ਪ ਬਹੁ ਰੰਗਣ ਜਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੀ ਫੁੱਲਾਂ ਦੀ ਵਿਸ਼ਾਲ ਜਿਹੜੀ ਮਾਲਾ ਸੀ ਉਹ ਗੁੰਦੀ ਗਈ। ਅਪਰ ਪੁਸ਼ਪ ਬਹੁ ਰੰਗਣ ਜਾਲ ਹੋਰ ਵੀ ਬਹੁਤੇ ਸਾਰੇ ਰੰਗਾਂ ਦੇ ਜਿਹੜੇ ਫੁੱਲ ਸੀ ਉਹ ਇਕੱਠੇ ਕੀਤੇ। ਫਲ ਮਦਰੇ ਅਰ ਤਰਸ਼ ਅਨੇਕ ਕੀਨੇ ਅਰਪਣ ਜਲਦ ਵਿਵੇਕ। ਕਵੀ ਜੀ ਲਿਖਦੇ ਨੇ ਕਿ ਫੁੱਲਾਂ ਦੀ ਮਾਲਾ ਤੇ ਬਹੁਤੇ ਸਾਰੇ ਤਰ੍ਹਾਂ ਦੇ ਰੰਗਾਂ ਦੇ ਫੁੱਲ ਇਸ ਤੋਂ ਇਲਾਵਾ ਮਿੱਠੇ ਤੇ ਖੱਟੇ ਜਿਹੜੇ ਫਲ ਸੀ ਇਹ ਸਾਰਾ ਕੁਝ ਗਿਆਨ ਦੇ ਸਮੁੰਦਰ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ। ਬਹੁਤ ਪਾਂਤ ਕੇ ਬਿਟ ਦਿਖਾਏ ਸ੍ਰੀ ਸਤਿਗੁਰ ਹਿਤ ਜੇ ਲਗਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਵੱਖਰੀ ਵੱਖਰੀ ਕਿਸਮ ਦੇ ਬਹੁਤੇ ਸਾਰੇ ਬੂਟੇ ਸਤਿਗੁਰਾਂ ਨੂੰ ਦਿਖਾਏ ਨੇ ਜਿਹੜੇ ਕਿ ਸਾਰੇ ਦੇ ਸਾਰੇ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਹੀ ਲਵਾਏ ਸਨ। ਬੇਲਣ ਕੇ ਵਿਸਤਾਰ ਬਡੇਰੇ ਸੰਗਤ ਸਹਿਤ ਗੁਰੂ ਸਭ ਹੇਰੇ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੇਲਾਂ ਨੇ ਉਹਨਾਂ ਨੇ ਬਹੁਤਾ ਜ਼ਿਆਦਾ ਵਿਸਥਾਰ ਕੀਤਾ ਹੋਇਆ। ਉਹਨਾਂ ਵੇਲਾਂ ਨੂੰ ਵੀ ਸਮੇਤ ਸੰਗਤ ਦੇ ਸਤਿਗੁਰਾਂ ਨੇ ਦੇਖਿਆ। ਸਾਗਰੇ ਦਿਵਸ ਬਸੇ ਤਿਸ ਬਾਗ ਹੇਰ ਹੇਰ ਸੰਗਤ ਅਨੁਰਾਗ। ਇਸ ਤਰੀਕੇ ਦੇ ਨਾਲ ਸਾਰਾ ਹੀ ਦਿਨ ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਬਾਗ ਦੇ ਵਿੱਚ ਹੀ ਬਤੀਤ ਕੀਤਾ ਹੈ। ਸਾਰੀ ਦੀ ਸਾਰੀ ਸੰਗਤ ਬਹੁਤ ਹੀ ਜ਼ਿਆਦਾ ਖੁਸ਼ ਹੋਈ। ਕਰੀ ਪਾਵਨਾ ਪੂਰਨ ਨੀਕੇ ਧਰਤ ਜੋ ਰਹੇ ਮਨੋਰਥ ਜੀ ਕੇ। ਕਵੀ ਜੀ ਲਿਖਦੇ ਨੇ ਕਿ ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਪੂਰਿਆਂ ਕੀਤਾ ਹੈ ਸਤਿਗੁਰਾਂ ਨੇ ਜਿਹੜੇ ਕਿ ਹਮੇਸ਼ਾ ਹੀ ਇਸ ਤਰ੍ਹਾਂ ਦੇ ਮਨੋਰਥਾਂ ਨੂੰ ਧਾਰਨ ਕਰਕੇ ਰੱਖਦੇ ਸਨ ਕਿ ਸਤਿਗੁਰੂ ਜੀ ਆਉਣਗੇ ਤੇ ਬਾਗ ਦੇ ਵਿੱਚ ਦਰਸ਼ਨ ਦੇਣਗੇ। ਇਤੇ ਉਤ ਨਿਜ ਦ੍ਰਿਸ਼ਟੀ ਕੋ ਪ੍ਰੇਰਤ ਰਚਨਾ ਉਪਬਣ ਕੀ ਸਭ ਹੇਰਤ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੀ ਨਜ਼ਰ ਨੂੰ ਆਪਣੀ ਦ੍ਰਿਸ਼ਟੀ ਨੂੰ ਫੇਰ ਕੇ ਇਧਰ ਉਧਰ ਦੇਖ ਰਹੇ ਨੇ। ਰਚਨਾ ਉਪਬਣ ਕੀ ਸਭ ਹੇਰਤ, ਕਿਸ ਤਰ੍ਹਾਂ ਦੀ ਬਾਗ ਦੀ ਬਹੁਤ ਸੁੰਦਰ ਰਚਨਾ ਹੈ ਉਸ ਨੂੰ ਸਾਰੀ ਨੂੰ ਦੇਖ ਰਹੇ ਨੇ। ਜਾਣ ਪ੍ਰੇਮ ਸਿੱਖਣ ਕੋ ਜਾਲ ਪਾਣਿਓ ਬਚਨ ਤੁਮ ਭਏ ਨਿਹਾਲ। ਜਾਣ ਕੇ ਬਹੁਤਿਆਂ ਸਾਰਿਆਂ ਸਿੱਖਾਂ ਦੇ ਬਹੁਤੇ ਪ੍ਰੇਮ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਣਾ ਕੇ ਬਚਨ ਕੀਤਾ, ਤੁਮ ਭਏ ਨਿਹਾਲ, ਕਿ ਤੁਸੀਂ ਸਾਰੇ ਦੇ ਸਾਰੇ ਨਿਹਾਲ ਹੋ ਗਏ। ਸਾਂਝ ਭਾਈ ਲੈ ਸੰਗਤ ਸੰਗ, ਸਤਿਗੁਰ ਭਏ ਅਰੂੜ ਤੁਰੰਗ। ਜਦੋਂ ਸ਼ਾਮਾਂ ਪਈਆਂ ਤੇ ਫਿਰ ਸਾਰੀ ਸੰਗਤ ਨੂੰ ਨਾਲ ਲੈ ਕੇ ਵਾਪਸ ਆਉਣ ਦੇ ਵਾਸਤੇ ਸਤਿਗੁਰੂ ਜੀ ਤਿਆਰ ਹੋਏ ਨੇ। ਸਤਿਗੁਰਾਂ ਨੇ ਘੋੜੇ ਦੀ ਅਸਵਾਰੀ ਕੀਤੀ। ਸਣੇ ਸਣੇ ਪੁਨਪੁਰ ਮੈਂ ਆਏ, ਉਤਸਵ ਕਰਤ ਅਨੇਕ ਮਨ ਪਾਏ। ਹੌਲੀ ਹੌਲੀ ਸਤਿਗੁਰੂ ਜੀ ਪੁਰੀ ਦੇ ਵਿੱਚ ਵਾਪਸ ਆਏ ਨੇ। ਅਨੇਕਾਂ ਪ੍ਰਕਾਰ ਦੇ ਮਨ ਪਾਉਂਦੇ ਉਤਸਵ ਦੁਬਾਰਾ ਕੀਤੇ ਗਏ।
ਧਰਮਸ਼ਾਲ ਮੈਂ ਉਤਰੇ ਜਾਏ, ਜੋ ਸਭ ਸੰਗਤ ਕੀਨ ਬਣਾਏ।
ਹੁਣ ਸਤਿਗੁਰਾਂ ਦੇ ਵਾਸਤੇ ਸਾਰਿਆਂ ਨੇ ਮਿਲ ਕੇ ਇੱਕ ਪਿੰਡ ਦੇ ਵਿੱਚ ਸੋਹਣੀ ਧਰਮਸ਼ਾਲਾ ਬਣਵਾਈ ਸੀ। ਫਿਰ ਸਤਿਗੁਰਾਂ ਨੂੰ ਅਰਜ ਕਰਕੇ ਉਸ ਧਰਮਸ਼ਾਲਾ ਦੇ ਵਿੱਚ ਸਤਿਗੁਰਾਂ ਦਾ ਡੇਰਾ ਲਵਾਇਆ।
ਰੁਚਿਰ ਪ੍ਰਿਯੰਕ ਸੁਈ ਉਪਰ ਰਾਜ, ਪਿਖ ਪਿਖ ਸਿੱਖਣ ਕਲ ਮਖ ਭਾਜ।
ਕਵੀ ਜੀ ਲਿਖਦੇ ਨੇ ਕਿ ਸੋਹਣਾ ਪਲੰਗ ਉਸ ਧਰਮਸ਼ਾਲਾ ਦੇ ਵਿੱਚ ਵਿਛਾਇਆ ਗਿਆ ਹੈ, ਉੱਪਰ ਸਤਿਗੁਰੂ ਤੇਗ ਬਹਾਦਰ ਜੀ ਬੈਠੇ ਨੇ। ਦੇਖ ਦੇਖ ਕੇ ਸਤਿਗੁਰਾਂ ਨੂੰ, ਸਤਿਗੁਰਾਂ ਦਾ ਦਰਸ਼ਨ ਦੇਖ ਦੇਖ ਕੇ ਸਾਰਿਆਂ ਸਿੱਖਾਂ ਦੇ ਜਿਹੜੇ ਵੱਡੇ ਪਾਪ ਨੇ ਉਹ ਦੌੜ ਰਹੇ ਨੇ।
ਭਾਈ ਨਿਸਾ ਪੁਣ ਮੰਗਲ ਕਰੇ, ਧੂਫ ਤੁਖਾਵਤ ਆਨੰਦ ਭਰੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਰਾਤ ਹੋਈ ਤੇ ਫਿਰ ਬਹੁਤ ਸਾਰੇ ਮੰਗਲ ਕੀਤੇ, ਬੜੀਆਂ ਖੁਸ਼ੀਆਂ ਮਨਾਈਆਂ, ਧੂਫਾਂ ਨੂੰ ਤੁਖਾਇਆ ਗਿਆ ਹੈ ਆਨੰਦ ਨੂੰ ਭਰ ਕੇ।
ਦੀਪਕ ਬਾਰ ਆਰਤੀ ਸਾਜੀ, ਗਣ ਸੰਖਣ ਕੀ ਧੁਨ ਵੱਡ ਗਾਜੀ।
ਦੀਵਿਆਂ ਨੂੰ ਬਾਲ ਕੇ ਦੁਬਾਰਾ ਫੇਰ ਸਤਿਗੁਰੂ ਤੇਗ ਬਹਾਦਰ ਜੀ ਦੀ ਆਰਤੀ ਉਤਾਰੀ ਗਈ ਹੈ। ਬਹੁਤਿਆਂ ਸਾਰਿਆਂ ਸੰਖਾਂ ਦੀ ਧੁਨੀ ਨੂੰ ਉੱਚੀ ਜ਼ੋਰ ਦੇ ਨਾਲ ਵਜਾਇਆ ਗਿਆ।
ਫੂਲਣ ਕੀ ਬਰਖਾ ਬਰਖਾਵੇ, ਮਾਲ ਬਿਸਾਲ ਗਰੇ ਪਹਿਰਾਵੇ।
ਕੋਈ ਬਹੁਤੇ ਸਾਰਿਆਂ ਫੁੱਲਾਂ ਦੀ ਵਰਖਾ ਸਤਿਗੁਰਾਂ ਦੇ ਸੀਸ ਦੇ ਉੱਤੇ ਕਰ ਰਿਹਾ ਹੈ, ਤੇ ਕੋਈ ਸਿੱਖ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਗਲੇ ਦੇ ਵਿੱਚ ਫੁੱਲਾਂ ਦੀ ਮਾਲਾ ਪਹਿਨਾਉਂਦਾ।
ਸ਼ਬਦ ਕੀਰਤਨ ਕੀਨ ਬਿਸਾਲਾ, ਜਾਗਤ ਰਹੇ ਸਿੱਖ ਤਿਸ ਕਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤਿਆਂ ਸਾਰਿਆਂ ਸ਼ਬਦਾਂ ਦਾ ਬਹੁਤਾ ਸਾਰਾ ਕੀਰਤਨ ਕੀਤਾ ਗਿਆ, ਜਾਗਤ ਰਹੇ ਸਿੱਖ ਤਿਸ ਕਾਲਾ। ਬਹੁਤਾ ਸਾਰਾ ਲੰਮਾ ਸਮਾਂ ਤੱਕ ਰਾਤ ਦੇ ਵੇਲੇ ਸਾਰੇ ਸਿੱਖ ਸੇਵਕ ਜਾਗਦੇ ਨੇ।
ਅਨਕ ਪ੍ਰਕਾਰ ਨਕੇਰ ਆਹਾਰਾ, ਮਦਰ ਸਲਾਵਣ ਸੁਤੁਰਸ਼ ਆਚਾਰਾ।
ਫਿਰ ਅਨੇਕਾਂ ਪ੍ਰਕਾਰ ਦਾ ਜਿਹੜਾ ਆਹਾਰ ਹੈ ਉਹ ਤਿਆਰ ਕੀਤਾ ਹੈ, ਜਿਹਦੇ ਵਿੱਚ ਮਿੱਠੇ ਪਕਵਾਨ ਨੇ, ਇਸ ਤੋਂ ਇਲਾਵਾ ਲੂਣ ਵਾਲੇ ਵੀ ਪਕਵਾਨ ਨੇ, ਤੇ ਕਈ ਐਸੇ ਪਦਾਰਥ ਨੇ ਆਚਾਰ ਵਰਗੇ ਜਿਹੜੇ ਖੱਟੇ ਵੀ ਨੇ।
ਜਿਸ ਕੇ ਗ੍ਰਹਿ ਕੀ ਵਸਤ ਜੋ ਆਈ, ਸ੍ਰੀ ਗੁਰ ਤੇਗ ਬਹਾਦਰ ਖਾਈ।
ਹੁਣ ਪਹਿਲਾਂ ਤੇ ਭਾਈ ਫੱਗੋ ਦੇ ਘਰ ਦੇ ਵਿੱਚ ਡੇਰਾ ਸੀ, ਇਸ ਕਰਕੇ ਉਹਦੇ ਘਰ ਦੇ ਵਿੱਚ ਜੋ ਬਣਿਆ ਸਤਿਗੁਰਾਂ ਨੇ ਉਹ ਛਕਿਆ। ਪਰ ਅੱਜ ਸਾਰੀ ਸੰਗਤ ਨੇ ਮਿਲ ਕੇ ਸਾਂਝੀ ਜਗ੍ਹਾ ਧਰਮਸ਼ਾਲਾ ਦੇ ਵਿੱਚ ਸਤਿਗੁਰਾਂ ਦਾ ਡੇਰਾ ਲਾਇਆ ਹੈ, ਇਸ ਕਰਕੇ ਜਿਹੜਾ ਲੰਗਰ ਪਾਣੀ ਹੈ ਉਹ ਵੀ ਸਾਰਿਆਂ ਨੇ ਮਿਲ ਕੇ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿਸ ਕੇ ਗ੍ਰਹਿ ਕੀ ਵਸਤ ਜੋ ਆਈ, ਭਾਵ ਕੇ ਜਿਹੜਾ ਵੀ ਸਿੱਖ ਆਪਣੇ ਘਰ ਦੇ ਵਿੱਚੋਂ ਸਤਿਗੁਰਾਂ ਦੇ ਛਕਣ ਦੇ ਵਾਸਤੇ ਜੋ ਵੀ ਲੈ ਕੇ ਆਇਆ ਸੀ, ਸ੍ਰੀ ਗੁਰ ਤੇਗ ਬਹਾਦਰ ਖਾਈ, ਉਸ ਹਰ ਇੱਕ ਚੀਜ਼ ਨੂੰ ਸਤਿਗੁਰੂ ਤੇਗ ਬਹਾਦਰ ਜੀ ਨੇ ਲੈ ਕੇ ਖਾਦਾ, ਭਾਵ ਕੇ ਹਰ ਇੱਕ ਦੇ ਵਿੱਚੋਂ ਥੋੜਾ ਥੋੜਾ ਛਕਿਆ।
ਸਫਲ ਜਨਮ ਤਿਨ ਆਪਣੋ ਜਾਨ, ਨਿਸ਼ਚੈ ਤਰ ਜਮ ਕੋ ਦੁਖ ਹਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨੇ ਵੀ ਪਕਵਾਨ ਵੱਖਰੇ ਵੱਖਰੇ ਘਰਾਂ ਦੇ ਵਿੱਚੋਂ ਆਏ ਨੇ, ਸਾਰਿਆਂ ਦੇ ਵਿੱਚੋਂ ਥੋੜਾ ਥੋੜਾ ਪਦਾਰਥ ਸਤਿਗੁਰਾਂ ਨੇ ਰਸਨੀ ਲਾਇਕ ਕੀਤਾ ਹੈ, ਤੇ ਸਿੱਖ ਸਾਰੇ ਦੇ ਸਾਰੇ ਆਪਣੇ ਜਨਮ ਨੂੰ ਧਨ ਸਫਲਾ ਸਮਝਦੇ ਨੇ। ਨਿਸ਼ਚੈ ਤਰ ਜਮ ਕੋ ਦੁਖਾਨਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਗੱਲ ਦੇ ਵਿੱਚ ਕੋਈ ਦੁਚਿੱਤੀ ਨਹੀਂ ਹੈ, ਕੋਈ ਸ਼ੰਕਾ ਨਹੀਂ ਹੈ ਕਿ ਨਿਸ਼ਚਿਤ ਰੂਪ ਦੇ ਵਿੱਚ ਜਮਾਂ ਦੇ ਦੁੱਖ ਨੂੰ ਇਹਨਾਂ ਸਾਰਿਆਂ ਨੇ ਨਾਸ ਕਰਵਾ ਲਿਆ।
ਜੁਤ ਮਿਸ਼ਰੀ ਕੇ ਦੁਗਦ ਲਿਆਏ, ਮਾਤ ਨਿਕਟ ਕੁਛ ਦਿਓ ਪਚਾਏ।
ਇਸ ਤੋਂ ਬਾਅਦ ਮਿਸ਼ਰੀ ਘੋਲ ਕੇ ਸਤਿਗੁਰਾਂ ਦੇ ਛਕਣ ਦੇ ਵਾਸਤੇ ਦੁੱਧ ਲਿਆਂਦਾ ਗਿਆ ਹੈ। ਇੱਕ ਪਾਸੇ ਸਤਿਗੁਰਾਂ ਨੂੰ ਦੁੱਧ ਛਕਾਇਆ ਗਿਆ ਤੇ ਦੂਸਰੇ ਪਾਸੇ ਮਾਤਾ ਨਾਨਕੀ ਜੀ ਦੇ ਕੋਲ ਤੇ ਗੁਜਰੀ ਦੇ ਕੋਲ ਵੀ ਦੁੱਧ ਨੂੰ ਪਹੁੰਚਾਇਆ ਗਿਆ।
ਕੋ ਚਾਂਪਤ ਹੈ ਚਰਨ ਸੁਪ੍ਰੇਮ, ਹਾਕਤ ਪਾਉਣ ਚਾਹਿਓ ਛੇਮ।
ਕੋਈ ਸਤਿਗੁਰਾਂ ਦੇ ਚਰਨਾਂ ਨੂੰ ਪ੍ਰੇਮ ਦੇ ਨਾਲ ਝਸ ਰਿਹਾ ਹੈ ਤੇ ਕੋਈ ਚਰਨਾਂ ਨੂੰ ਘੁੱਟ ਰਿਹਾ ਹੈ ਤੇ ਕੋਈ ਸਹਿਤ ਪ੍ਰੇਮ ਦੇ ਸਤਿਗੁਰਾਂ ਨੂੰ ਪੱਖਾ ਚੱਲ ਰਿਹਾ ਹੈ ਆਪਣੇ ਕਲਿਆਣ ਦੇ ਵਾਸਤੇ।
ਧਰਮਸ਼ਾਲ ਮੈਂ ਕਰਕੇ ਸੈਨ, ਤੀਨ ਜਾਮ ਜਬ ਬੀਤੀਰਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਰੀਤੀ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਧਰਮਸ਼ਾਲਾ ਦੇ ਵਿੱਚ ਵਿਸਰਾਮ ਕੀਤਾ ਹੈ ਤੇ ਫੇਰ ਤੀਨ ਜਾਮ ਜਬ ਬੀਤੀ ਰਹਿਣ, ਜਦੋਂ ਤਿੰਨ ਪਹਿਰ ਰਾਤ ਬੀਤ ਗਏ।
ਉੱਠੇ ਪ੍ਰਭੂ ਕਰ ਸੌਚਾ ਚਾਰ, ਪੁਣ ਸ਼ਨਾਨ ਕਰ ਨਿਰਮਲ ਬਾਰ।
ਚੌਥੇ ਪਹਿਰ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਨੇ, ਉੱਠ ਕੇ ਨਿਰਮਲ ਪਾਣੀ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕੀਤਾ।
ਬੈਠੇ ਮਨ ਕੋ ਗੁਰੂ ਟਿਕਾਏ, ਆਸਾ ਵਾਰ ਸਿੱਖ ਤਬ ਗਾਏ।
ਸਤਿਗੁਰੂ ਜੀ ਸਭਾ ਦੇ ਵਿੱਚ ਮਨ ਨੂੰ ਇਕਾਗਰ ਕਰਕੇ ਬੈਠ ਗਏ ਨੇ। ਦੂਸਰੇ ਪਾਸੇ ਰਾਗੀਆਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਸ਼ੁਰੂ ਕੀਤਾ।
ਸ਼ਬਦ ਪ੍ਰੇਮ ਕੇ ਛੰਤਣ ਗਾਏ, ਹੋਤ ਪ੍ਰਾਤ ਕੋ ਭੋਗ ਸੋ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮੇਤ ਪ੍ਰੇਮ ਦੇ ਬਹੁਤੇ ਸਾਰੇ ਸ਼ਬਦਾਂ ਦਾ ਕੀਰਤਨ ਵੀ ਹੋਇਆ। ਇਸ ਤੋਂ ਇਲਾਵਾ ਜਿਹੜੇ ਛੰਤ ਨੇ ਆਸਾ ਜੀ ਦੀ ਵਾਰ ਦੇ, ਉਹ ਵੀ ਪੜੇ ਗਏ ਨੇ ਤੇ ਨਾਲ ਸਲੋਕਾਂ ਦਾ ਉਚਾਰਨ ਕੀਤਾ। ਸਵੇਰ ਹੋਣ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਗਿਆ।
ਸ੍ਰੀ ਗੁਰ ਤੇਗ ਬਹਾਦਰ ਚੰਦ, ਗਮਣਿਓ ਚਾਹਤ ਧਰੇ ਆਨੰਦ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਚੰਦਰਮਾ ਦੇ ਵਰਗੇ ਸੋਹਣੇ ਨੇ, ਉਹ ਆਨੰਦ ਨੂੰ ਤਾਰਨ ਕਰਕੇ ਹੁਣ ਉਥੋਂ ਅੱਗੇ ਜਾਣਾ ਚਾਹੁੰਦੇ ਨੇ।
ਵਾਹਨ ਸਗਰੇ ਕਰਕੇ ਤਿਆਰ, ਹੋਤ ਪਏ ਤਤ ਛਿਨ ਅਸ ਵਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਸਵਾਰੀਆਂ ਨੂੰ ਤਿਆਰ ਕੀਤਾ ਗਿਆ ਹੈ ਤੇ ਤਤ ਛਿਨ ਹੀ ਸਤਿਗੁਰੂ ਜੀ ਨੇ ਘੋੜੇ ਦੀ ਅਸਵਾਰੀ ਕਰ ਲਈ।
ਕਿਤਕ ਦੂਰ ਸੰਗਤ ਸੰਗ ਆਈ, ਕਰ ਕਰ ਪ੍ਰੇਮ ਚਰਨ ਲਪਟਾਈ।
ਸਤਿਗੁਰਾਂ ਨੂੰ ਵਿਦਾ ਕਰਨ ਦੇ ਵਾਸਤੇ ਦੂਰ ਤੱਕ ਸੰਗਤ ਸਤਿਗੁਰਾਂ ਦੇ ਨਾਲ ਆਈ ਹੈ, ਪ੍ਰੇਮ ਕਰ ਕਰਕੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟੇ।
ਦੇ ਦੇ ਧੀਰਜ ਸਤਿਗੁਰ ਮੋਰੀ, ਆਪ ਪਿਆਨੇ ਪੂਰਬ ਓਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਸੰਗਤ ਨੂੰ ਦੇ ਦੇ ਕੇ ਧੀਰਜ ਸਤਿਗੁਰਾਂ ਨੇ ਪਿਛਾ ਮੋੜਿਆ ਹੈ ਤੇ ਆਪ ਸਤਿਗੁਰੂ ਜੀ ਪੂਰਬ ਦੀ ਦਿਸ਼ਾ ਦੇ ਵੱਲ ਜਾ ਰਹੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਣੇ ਸਣੇ ਸ੍ਰੀ ਸਤਿਗੁਰੂ, ਗਮਣੇ ਮਾਰਗ ਜਾਏ, ਛੇਤਰ ਸੋ ਗਿਆ ਸੁਰ ਕੇ ਵਿਖੇ ਪਹੁੰਚਤ ਪਏ ਸੁਥਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੌਲੀ ਹੌਲੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਛੇਤਰ ਸੋ ਗਿਆ ਸੁਰ ਕੇ ਵਿਖੇ, ਭਾਵ ਕੇ ਜਿਹੜਾ ਗਿਆ ਸੁਰ ਹੈ ਉਸ ਦੇ ਖੇਤਰ ਦੇ ਵਿੱਚ ਪਹੁੰਚ ਗਏ ਨੇ। ਗਿਆ ਨਾਮ ਦਾ ਇੱਕ ਬਹੁਤ ਵੱਡਾ ਤੀਰਥ ਹੈ ਜਿਹੜਾ ਕਿ ਇੱਕ ਦੈਂਤ ਦੇ ਨਾਮ ਦੇ ਉੱਤੇ ਹੀ ਹੈ। ਪੁਰਾਣਾਂ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਇਤਿਹਾਸ ਇਸ ਗਿਆ ਦੇ ਬਾਰੇ ਲਿਖੇ ਗਏ ਨੇ। ਵਾਯੂ ਪੁਰਾਣ ਦੇ ਵਿੱਚ ਇਸ ਤਰ੍ਹਾਂ ਦੀ ਕਥਾ ਆਉਂਦੀ ਹੈ ਕਿ ਗਿਆ ਨਾਮ ਦਾ ਇੱਕ ਦੈਂਤ ਸੀ ਪਰ ਬਹੁਤ ਹੀ ਜ਼ਿਆਦਾ ਚੰਗੇ ਕਰਮ ਕਰਨ ਵਾਲਾ ਸੀ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਇਸ ਨੇ ਬਹੁਤ ਜ਼ਿਆਦਾ ਬੰਦਗੀ ਕੀਤੀ, ਬਹੁਤ ਜ਼ਿਆਦਾ ਤਪ ਕੀਤਾ। ਇਸ ਗਿਆ ਨੇ ਵਿਸ਼ਨੂੰ ਭਗਵਾਨ ਜੀ ਤੇ ਬ੍ਰਹਮਾ ਜੀ ਇਹਦੇ ਉੱਤੇ ਬੜੇ ਪ੍ਰਸੰਨ ਹੋਏ। ਦੋਵਾਂ ਨੇ ਪ੍ਰਤੱਖ ਰੂਪ ਦੇ ਵਿੱਚ ਇਸ ਨੂੰ ਆਣ ਕੇ ਦਰਸ਼ਨ ਦਿੱਤਾ ਤੇ ਇਸ ਨੂੰ ਆਖਿਆ ਕਿ ਤੇਰੇ ਮਨ ਦੀ ਕੀ ਮੰਗ ਹੈ ਉਸ ਨੂੰ ਮੰਗ। ਇਸ ਨੇ ਫਿਰ ਇਹ ਵਰਦਾਨ ਮੰਗਿਆ ਕਿ ਭਗਵਾਨ ਜੀ ਮੈਨੂੰ ਇਹ ਵਰਦਾਨ ਦਿਓ ਕਿ ਜਿਹੜਾ ਵੀ ਮਨੁੱਖ ਮੇਰਾ ਦਰਸ਼ਨ ਕਰੇ ਉਹ ਸਵਰਗ ਦੀ ਪੁਰੀ ਦੇ ਵਿੱਚ ਚਲੇ ਜਾਵੇ। ਬ੍ਰਹਮਾ ਜੀ ਨੇ ਵਿਸ਼ਨੂੰ ਜੀ ਨੇ ਆਖਿਆ ਤਥਾ ਅਸਤੂ, ਭਾਵ ਕਿ ਜੋ ਤੂੰ ਆਖਿਆ ਹੈ ਇਸੇ ਤਰ੍ਹਾਂ ਹੀ ਹੋਵੇਗਾ। ਵਾਯੂ ਪੁਰਾਣ ਦੇ ਵਿੱਚ ਲਿਖਿਆ ਕਿ ਫਿਰ ਇਹਦਾ ਸਰੀਰ ਬਹੁਤ ਵੱਡਾ ਸੀ। ਇਹਨੇ ਬਹੁਤੀਆਂ ਜਗ੍ਹਾ ਦੇ ਉੱਤੇ ਜਾ ਕੇ ਭ੍ਰਮਣ ਕੀਤਾ ਤੇ ਜਿਹੜਾ ਵੀ ਇਸਦਾ ਦਰਸ਼ਨ ਕਰਦਾ ਸੀ ਉਸ ਨੂੰ ਸਵਰਗ ਦੀ ਪ੍ਰਾਪਤੀ ਹੋ ਜਾਂਦੀ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇੱਕ ਕਥਾ ਆਉਂਦੀ ਹੈ ਜੋ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਹੈ। ਆਪ ਸਾਰਿਆਂ ਨੇ ਚੰਗੀ ਤਰ੍ਹਾਂ ਸੁਣਿਆ ਹੋਵੇਗਾ ਕਿ ਭਾਈ ਤਲੋਕਾ ਜੀ ਦੀ ਕਥਾ ਹੈ। ਗੜ ਸ਼ੰਕਰ ਦੇ ਵਿੱਚ ਵੀ ਇੱਕ ਜੋਗੀ ਆ ਗਿਆ ਸੀ ਜਿਨੇ ਇਹ ਐਲਾਨ ਕੀਤਾ ਸੀ ਕਿ ਜਿਹੜਾ ਵੀ ਮੇਰਾ ਦਰਸ਼ਨ ਕਰੇਗਾ ਉਹਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਜਿਹੜਾ ਗਿਆ ਦੈਂਤ ਹੈ ਇਹਨੇ ਵੀ ਐਸੀ ਮੰਗ ਕੀਤੀ ਸੀ ਤੇ ਮੰਗ ਉਹਦੀ ਪੂਰੀ ਹੋ ਗਈ। ਇਹਨੇ ਫਿਰ ਜਗ੍ਹਾ ਜਗ੍ਹਾ ਦਾ ਰਟਨ ਕੀਤਾ ਤੇ ਜਿਹੜਾ ਵੀ ਇਸ ਨੂੰ ਦੇਖਦਾ ਸੀ ਉਹ ਸਵਰਗਾਂ ਦੇ ਵਿੱਚ ਪਹੁੰਚ ਜਾਂਦਾ ਸੀ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਵਾਯੂ ਪੁਰਾਣ ਦੇ ਵਿੱਚ ਲਿਖਿਆ ਹੈ ਕਿ ਜਦੋਂ ਸਾਰੇ ਦੇ ਸਾਰੇ ਸਵਰਗਾਂ ਦੇ ਵਿੱਚ ਪਹੁੰਚਣ ਲੱਗ ਗਏ, ਜਿਹੜਾ ਧਰਮਰਾਜ ਸੀ ਜਿਹੜਾ ਮੰਨਿਆ ਜਾਂਦਾ ਕਿ ਸਵਰਗਾਂ ਦੇ ਵਿੱਚ ਤੇ ਨਰਕਾਂ ਦੇ ਵਿੱਚ ਪਾਉਂਦਾ ਹੈ ਕਰਮਾਂ ਦੇ ਹਿਸਾਬ ਦੇ ਨਾਲ, ਹੁਣ ਕਰਮ ਤੇ ਭਾਵੇਂ ਕੋਈ ਚੰਗੇ ਕਰੇ ਭਾਵੇਂ ਕੋਈ ਮਾੜੇ ਕਰੇ, ਨਰਕਾਂ ਦੇ ਵਿੱਚ ਤੇ ਕੋਈ ਜਾਂਦਾ ਹੀ ਨਹੀਂ, ਪਹਿਲਾਂ ਹੀ ਸਵਰਗਾਂ ਦੇ ਵਿੱਚ ਪਹੁੰਚ ਜਾਂਦਾ। ਫਿਰ ਧਰਮਰਾਜ ਨੇ ਆਖਿਆ ਜੀ ਇਹ ਕਿਸ ਤਰ੍ਹਾਂ ਦਾ ਤੁਹਾਡਾ ਨਿਆਂ ਹੈ। ਵਿਸ਼ਨੂੰ ਭਗਵਾਨ ਨੇ ਤੇ ਬ੍ਰਹਮਾ ਜੀ ਨੇ ਆਖਿਆ ਕਿ ਵਰਦਾਨ ਦਿੱਤਾ ਹੈ ਇਸ ਕਰਕੇ ਇੰਜ ਤੇ ਹੋਵੇ ਹੀ ਗਏ। ਫਿਰ ਇਹਨਾਂ ਨੇ ਸਾਰਿਆਂ ਦੇਵਤਿਆਂ ਨੇ ਮਿਲ ਕੇ ਇਹ ਕੀਤਾ ਕਿ ਉਸ ਤੋਂ ਕੁਝ ਦਾਨ ਮੰਗੀਏ। ਇਹਨਾਂ ਨੇ ਜਾ ਕੇ ਉਸ ਨੂੰ ਆਖਿਆ ਕਿ ਤੁਸੀਂ ਬਹੁਤ ਮਹਾਨ ਦਾਤੇ ਹੋ, ਕਿਰਪਾ ਕਰਕੇ ਕੋਈ ਦਾਨ ਦਿਓ। ਤੇ ਉਸ ਗਿਆ ਨੇ ਆਖਿਆ ਕਿ ਦੱਸੋ ਕੀ ਮੰਗਦੇ ਹੋ। ਇਹਨਾਂ ਨੇ ਆਖਿਆ ਤੇਰਾ ਸਰੀਰ ਮੰਗਦੇ ਆ। ਕਹਿੰਦਾ ਜੀ ਹਾਜ਼ਰ ਹੈ। ਤੇ ਫਿਰ ਇਸ ਨੇ ਆਖਿਆ ਕਿ ਜੇਕਰ ਤੁਸੀਂ ਮੇਰੇ ਸਰੀਰ ਨੂੰ ਖਤਮ ਕਰ ਦਿੱਤਾ ਤੇ ਇਸ ਜਗ੍ਹਾ ਦੇ ਉੱਤੇ ਮੇਰਾ ਨਾਂ ਰਹਿਣਾ ਚਾਹੀਦਾ। ਇਹਨਾਂ ਨੇ ਆਖਿਆ ਕੀ ਚਾਹੁੰਦਾ? ਕਹਿੰਦਾ ਕਿ ਮੇਰਾ ਨਾਂ ਰਵੇ, ਜਿਹੜੇ ਵੀ ਇੱਥੇ ਆਣ ਕੇ ਪਿੰਡ ਭਰਾਉਣਗੇ ਭਾਵ ਕੇ ਪਿੱਤਰਾਂ ਦੇ ਵਾਸਤੇ ਪੂਰਵਜਾਂ ਦੇ ਵਾਸਤੇ ਉਹਨਾਂ ਦਾ ਕਲਿਆਣ ਹੋਵੇਗਾ। ਉਹਨਾਂ ਸਾਰਿਆਂ ਦੇਵਤਿਆਂ ਨੇ ਮਿਲ ਕੇ ਫਿਰ ਬਹੁਤਾ ਸਾਰਾ ਵੱਡਾ ਟੋਆ ਕੱਢ ਕੇ ਇਹਨੂੰ ਜ਼ਮੀਨ ਦੇ ਵਿੱਚ ਦੱਬ ਦਿੱਤਾ। ਇਸ ਤਰੀਕੇ ਦੇ ਨਾਲ ਫਿਰ ਉਹਨਾਂ ਨੇ ਇਸ ਦੇ ਵਰਦਾਨ ਨੂੰ ਪੂਰਾ ਕੀਤਾ। ਉਹ ਜਿਹੜਾ ਤੀਰਥ ਹੈ ਉਹਨੂੰ ਗਿਆ ਆਖਿਆ ਜਾਂਦਾ। ਹਿੰਦੂ ਮਤ ਦੇ ਵਿੱਚ 7 ਪ੍ਰਮੁੱਖ ਤੀਰਥ ਮੰਨੇ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗਿਆ ਵੀ ਇੱਕ ਹੈ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਪਾਵੇ ਸੀ ਕਿ ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਵਿਚਰਦੇ ਉਸ ਗਿਆ ਸੁਰ ਦਾ ਬਣਾਇਆ ਹੋਇਆ ਜਿਹੜਾ ਤੀਰਥ ਹੈ, ਉਹ ਜਿਹੜੀ ਜਗ੍ਹਾ ਹੈ ਉੱਥੇ ਪਹੁੰਚ ਗਏ।
ਅਦ ਪੁੱਤ ਲੀਲਾ ਸਤਿਗੁਰ ਦਿਆਲ, ਕਰਨ ਹੇਤ ਨਰ ਅਦਕ ਨਿਹਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਅਦਭੁਤ, ਬੜੀ ਅਲੌਕਿਕ ਤੇ ਜਿਹੜੀ ਵਿਲੱਖਣ ਲੀਲਾ ਹੈ ਉਹ ਸਤਿਗੁਰੂ ਦਿਆਲੂ ਜੀ ਕਰਦੇ ਨੇ ਬਹੁਤਾ ਜ਼ਿਆਦਾ ਸਿੱਖਾਂ ਨੂੰ ਨਿਹਾਲ ਕਰਨ ਦੇ ਲਈ।
ਘਾਟ ਬਾਵਣੀ ਕੀਨ ਸਡੇਰਾ, ਚੜ ਤੁਰੰਗ ਫਲਗੂ ਮੈਂ ਹੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਵਣੀ ਨਾਮ ਦਾ ਇੱਕ ਘਾਟ ਹੈ, ਉੱਥੇ ਸਤਿਗੁਰਾਂ ਨੇ ਡੇਰਾ ਲਾਇਆ ਹੈ। ਫਿਰ ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਫਲਗੂ ਮੈਂ ਹੇਰਾ, ਫਲਗੂ ਨਾਮ ਦੀ ਇੱਕ ਨਦੀ ਹੈ, ਬਿਹਾਰ ਦੇਸ਼ ਦੇ ਵਿੱਚ ਫਲਗੂ ਨਾਮੇ ਨਦੀ ਹੈ ਜਿਹਦੇ ਕਿਨਾਰੇ ਦੇ ਉੱਤੇ ਹੀ ਇਹ ਤੀਰਥ ਹੈ। ਸਤਿਗੁਰਾਂ ਨੇ ਘੋੜੇ ਦੀ ਸਵਾਰੀ ਕੀਤੀ ਤੇ ਫਿਰ ਉਸ ਨਦੀ ਦੇ ਵੱਲ ਦੇਖਣ ਲੱਗੇ।
ਬਿਪਰ ਛੇਤਰ ਕੇ ਮਿਲ ਸਮੁਦਾਏ, ਸੋਹਣੇ ਆਗਵਣ ਗੁਰ ਟਿਗ ਆਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਉੱਥੋਂ ਦੇ ਰਹਿਣ ਵਾਲਿਆਂ ਬਹੁਤਿਆਂ ਸਾਰਿਆਂ ਪੰਡਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ,
ਜਗਿਓ ਪਵੀਤ ਭੇਟ ਲੈ ਮਿਲੇ, ਛੇਤਰ ਮਹਾਤਮ ਉਚਰਤ ਪਲੇ।
ਬਹੁਤੇ ਸਾਰੇ ਪੰਡਤ ਜੰਜੂਆਂ ਦੀ ਭੇਟਾ ਲੈ ਕੇ ਮਿਲੇ ਨੇ ਤੇ ਫਿਰ ਇਸ ਜਗ੍ਹਾ ਦੇ ਮਹਾਤਮ ਨੂੰ ਦੱਸਣ ਲੱਗੇ।
ਦਾਨ ਪੁੰਨ ਤੀਰਥ ਬਿਵਹਾਰੂ, ਕੀਨ ਉਚਾਰਨ ਸਰਬ ਪਰ ਕਾਰੂ।
ਕਿਸ ਤਰ੍ਹਾਂ ਦਾਨ ਕੀਤਾ ਜਾਂਦਾ ਹੈ, ਇੱਥੇ ਕਿਵੇਂ ਪੁੰਨ ਮਿਲਦੇ ਨੇ, ਇਸ ਤੀਰਥ ਦਾ ਜੋ ਵੀ ਵਿਹਾਰ ਹੈ ਉਹ ਸਾਰਾ ਕੁਝ ਸਾਰਿਆਂ ਪੰਡਤਾਂ ਨੇ ਸਤਿਗੁਰਾਂ ਦੇ ਸਾਹਮਣੇ ਬਿਆਨ ਕੀਤਾ।
ਕਰੋ ਸ਼ਨਾਨ ਗਿਆ ਪਿੰਡ ਦੀਜੈ, ਦੇਵ ਪਿਤਰ ਤ੍ਰਿਪਤਾਵਨ ਕੀ ਜੈ।
ਪੰਡਤ ਸਤਿਗੁਰੂ ਤੇਗ ਬਹਾਦਰ ਜੀ ਨੂੰ ਕਹਿੰਦੇ ਨੇ ਇਸ ਜਗ੍ਹਾ ਦੇ ਉੱਤੇ ਤੁਸੀਂ ਇਸ਼ਨਾਨ ਕਰੋ ਤੇ ਇਸ ਜਗ੍ਹਾ ਦੇ ਉੱਤੇ ਪਿੰਡਾਂ ਨੂੰ ਭਰਾ ਕੇ ਰੱਖੋ, ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਜਿਹੜੇ ਪੂਰਵਜ ਨੇ, ਤੁਹਾਡੇ ਜਿਹੜੇ ਪਿੱਤਰ ਨੇ, ਉਹਨਾਂ ਨੂੰ ਰਜਵਾਂ ਪਦਾਰਥ ਮਿਲੇਗਾ।
ਸੁਣ ਸ੍ਰੀ ਤੇਗ ਬਹਾਦਰ ਕਹਿਓ, ਤੀਰਥ ਮਹਾਤਮ ਤੁਮ ਨਹੀਂ ਲਹਿਓ।
ਜਦੋਂ ਇਸ ਤਰ੍ਹਾਂ ਦੀ ਵਿਥਿਆ ਉਹਨਾਂ ਨੇ ਸੁਣਾਈ ਕਿ ਤੁਸੀਂ ਪਿੰਡ ਭਰਾ ਕੇ ਰੱਖੋ, ਤੁਹਾਡੇ ਪੂਰਵਜ ਪ੍ਰਸੰਨ ਹੋ ਜਾਣਗੇ, ਉਹਨਾਂ ਨੂੰ ਛਕਣ ਦੇ ਵਾਸਤੇ ਪਦਾਰਥ ਮਿਲਣਗੇ। ਤੇ ਸਤਿਗੁਰੂ ਤੇਗ ਬਹਾਦਰ ਜੀ ਉਹਨਾਂ ਪੰਡਤਾਂ ਨੂੰ ਕਹਿੰਦੇ ਨੇ, ਤੀਰਥ ਮਹਾਤਮ ਤੁਮ ਨਹੀਂ ਲਹਿਓ। ਇਹ ਪੰਡਤ ਜਨੋ, ਤੁਸੀਂ ਤੀਰਥ ਦੇ ਮਹਾਤਮ ਨੂੰ ਨਹੀਂ ਸਮਝੇ। ਫਲਗੂ ਬਿਖੈ ਚਰਨ ਕੋ ਤਾਰੇ, ਪਿੱਤਰ ਆਪਣੇ ਤਿਨੋ ਉਦਾਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਫਲਗੂ ਨਾਮ ਦੀ ਜਿਹੜੀ ਨਦੀ ਹੈ, ਇਹਦੇ ਵਿੱਚ ਜਿਹੜਾ ਵੀ ਆਪਣੇ ਚਰਨ ਧਾਰਨ ਕਰਦਾ, ਉਹਦੇ ਪਿੱਤਰ ਆਪਣੇ ਆਪ ਹੀ ਉਧਰ ਜਾਂਦੇ ਨੇ। ਸੁਰ ਤ੍ਰਿਪਤੈ ਜੈ ਕਾਰ ਉਚਾਰੇ, ਸਰਬ ਅਗਨ ਕੋ ਦੂਰ ਨਿਵਾਰ। ਸਤਿਗੁਰੂ ਜੀ ਕਹਿੰਦੇ ਨੇ ਕਿ ਸੁਰ ਤ੍ਰਿਪਤੈ ਜੈ ਕਾਰ ਉਚਾਰੇ, ਜੈ ਕਾਰ ਕਰਨ ਦੇ ਨਾਲ ਹੀ ਜਿਹੜੇ ਪਿੱਤਰ ਨੇ ਉਹ ਤਰ ਜਾਂਦੇ ਨੇ। ਸਰਬ ਅਗਨ ਕੋ ਦੂਰ ਨਿਵਾਰ, ਜਿਹੜੇ ਦੇਵਤੇ ਨੇ ਜੇਕਰ ਉਹਨਾਂ ਦੀ ਜੈ ਆਖੀ ਜਾਵੇ ਤੇ ਸਾਰੇ ਜਿਹੜੇ ਵਿਘਨ ਨੇ ਉਹ ਦੂਰ ਹੋ ਜਾਂਦੇ ਨੇ। ਹੁਣ ਇਸ ਜਗ੍ਹਾ ਦੇ ਉੱਤੇ ਸੰਪਾਦਕ ਨੇ 2-4 ਸਤਰਾਂ ਲਿਖੀਆਂ ਨੇ, ਉਹ ਮੈਂ ਸਾਰ ਸੰਗਤ ਦੇ ਸਨਮੁਖ ਪੜਾਂਗਾ। ਸੰਪਾਦਕ ਜੀ ਲਿਖਦੇ ਨੇ, ਇਹ ਉਸ਼ਟ ਲੱਕੜ ਨਿਆ ਹੈ ਕਿ ਜਦ ਤੁਹਾਡਾ ਮਤ ਇਹ ਕਹਿੰਦਾ ਹੈ ਕਿ ਜਿਸ ਨੇ ਫਲਗੂ ਨਦੀ ਦੇ ਵਿੱਚ ਪੈਰ ਧਰ ਦਿੱਤੇ ਉਸ ਦੇ ਪਿੱਤਰ ਤਰ ਗਏ, ਫਿਰ ਪਿੰਡ ਦੇਣ ਦੀ ਲੋੜ ਆਪੇ ਹੀ ਨਾ ਰਹੀ। ਭਾਵ ਕਿ ਜੇਕਰ ਪਾਣੀ ਦੇ ਵਿੱਚ ਪੈਰ ਪਾਉਣ ਦੇ ਨਾਲ ਹੀ ਪਿੱਤਰਾਂ ਦਾ ਉਧਾਰ ਹੋ ਜਾਂਦਾ ਤੇ ਫਿਰ ਕੋਈ ਪਿੰਡ ਭਰਾਉਣਾ ਤੇ ਕੋਈ ਇਸ ਤਰ੍ਹਾਂ ਦਾ ਕਰਮ ਕਰਨਾ ਇਹ ਬਿਲਕੁਲ ਬੇਕਾਰ ਹੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਹਨਾਂ ਨੂੰ ਆਖਿਆ। ਸੁਣ ਦੇ ਜਗਨ ਸਗਰੇ ਬਿਸਮਾਏ, ਹੱਥ ਜੋਰ ਕਰ ਬਿਨੈ ਆਲਾਏ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹ ਸਾਰੇ ਪੰਡਿਤ ਬਹੁਤ ਹੀ ਜ਼ਿਆਦਾ ਹੈਰਾਨ ਹੋਏ ਨੇ। ਹੱਥ ਜੋੜ ਕੇ ਫਿਰ ਉਹਨਾਂ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕੀ ਬੇਨਤੀ ਕੀਤੀ, ਇਹਦਾ ਸਮਾਂ ਨਹੀਂ ਹੈ ਕਿ ਅੱਜ ਇਸ ਨੂੰ ਬਿਆਨ ਕੀਤਾ ਜਾਵੇ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਕੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ। ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ, ਜਿਸ ਡਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉਣੇ ਦਾਵੈ, ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਜਿਨ ਜਮ ਤੋਂ ਲਿਆ ਛੁਡਾਏ। ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਟੁੱਟੀ ਲਈ ਮਿਲਾਏ। ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ, ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਐ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ ਜਾਪ ਕਰਨ ਦਾ ਬਲ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਨਾਮ ਦਾ ਰਸ ਬਖਸ਼ੋ ਰੱਖ ਲਓ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ